پیو دیو سپن ست گرو شاہ بلائے پاس جد ترنگ پہنچے تب بیٹھے رچر آواس
واہ گرو جی کا خالصہ
واہ گرو جی کی فتح
پرم ستکار یوگ سرمان یوگ گرو کا خاص روپ گرو خالصہ سادھ سنگت پت پاون بھگت بچل کرپا ندان اناتھ ناتھ جگت گرو تن تن شری گرو گرنتھ صاحب سچے پاتشاہ دے پاون چرنا چ حاضریاں بھر کے اکتر ہو کے آپ سموہ مائی بھائی ستگراں دا بندی چھوڑ دیوس دہاڑا دیپاولی دا دہاڑا بڑی شردا بھاونا ستکار سہت منا رہے ہو श्री गुर प्रताप सूरज ग्रंथ की लड़ीवार कथा जो पिछले कुछ दिनों तो चल रही है वो आज दे इस दिहाड़े नाल संबंधित कथा आप जी ने पिछे सरवण कीती है कि जदों चंदू दे सिखाए हुए बादशाह ने छेवें पातशाह धन गुरु हरगोबिंद साहब जी महाराज जी नूं ग्वालियर दे किले च भेज दिता ते बादशाह रात नूं भय भीत होके डरन लगा 40 दिनां वास्ते भेजिया पर 40 दिनां तों उत्ते कई दिन बीत गए सतगुरां नूं वापस नहीं बुलाया भाई जेठा जी ने नजूमी बन के बादशाह नूं दस्या बादशाह जिहड़ा तेनूं ए डर व्यापदा है तां दूर होवेगा जे तू श्री गुरु हरगोबिंद साहब जी महाराज जी उत्थों वापस बुलावे इन्हें सतगुरां नूं सुनेहा भेजा एक बार सतगुरां ने इनकार कर दिता दोबारा वजीर खां नूं भेजिया ते सतगुरु कहण लगे वजीर खां असीं तां चलीए पर हुण इक समस्या है कि हुण असीं कल्ले नहीं साडे नाल राजे भी छुट के आउणगे वजीर खां कहण लगा महाराज बादशाह इन्हां राजयां नूं किवें छड्डेगा इह तां बड़ा मुश्किल कम है तो सतगुरां ने वचन कहे जो पिछे आप जी ने कथा च सुने भी ने कि जो नर आतुर हवै इक बेरा कह गुरु हरगोबिंद मैं अब तेरा जिहड़ा दुखी होके कहे हे गुरु हरगोबिंद साहब मैं तेरा महाराज कहिंदे इस ग्वालियर दे किले तो छुड़ाना मेरे लिए कोई मुश्किल गल नहीं मैं उना दे नेड़े जमदूत भी ना फरकण दिया जमदूत भी उना दे नेड़े ना आउण दिया वजीर खां ने गल सुनी जाके बादशाह नूं दसी बादशाह बहुत सोच विच पै गया किस तरह करिए इन्हें एक नीति खेडी गुरु साहब नूं कहो जिन्ने क तुहाडे चोले दियां कलियां पकड़ के पल्ले पकड़ के आ जाण लै आओ सतगुरां ने चोला ही ऐसा तैयार कराया कि 50 राजयां ने सतगुरां दे चोले दे 50 पल्ले पकड़ लए 2 राजे रह गए उन्हां नूं अपने चोले दियां तणियां फड़ा के सतगुरां ने ग्वालियर दे किले चो रिहा करवाया और ग्वालियर दे किले चो रिहा करवा के उन्हां राजयां नूं राज भाग दवाए अज दा जिहड़ा दिन खालसे पंथ विच मनाया जा रहा है अज दे दिन छेवें पातशाह महाराज अपनी फौज समेत सिखां समेत चंदू पापी नूं दंड दे के 52 राजयां नूं छुड़ा के धन गुरु रामदास साहब की पावन नगरी श्री अमृतसर साहब च पहुंचे जिथे बाबा बुढ़ा साहब जी ने सारे नगर विच घ्यो दे दीवे बाल के सतगुरां दा स्वागत कीता। ਇਸੇ ਕਰਕੇ ਅੱਜ ਦੇ ਦਿਨ ਦੀਪਮਾਲਾ ਕੀਤੀ ਜਾਂਦੀ ਹੈ, ਆਤਿਸ਼ਬਾਜ਼ੀਆਂ ਕੀਤੀਆਂ ਜਾਂਦੀਆਂ ਹਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਮਦ ਦੀ ਖੁਸ਼ੀ ਵਿਚ। ਉਹ ਬੰਦੀ ਛੋੜ ਦਿਵਸ ਦਿਹਾੜਾ ਆਪ ਸਰਬੱਤ ਭਾਈ ਮਾਈ ਭਾਈ ਬਣਾ ਰਹੇ ਹੋ, ਸਰਬੱਤ ਮਾਈ ਭਾਈ ਨੂੰ, ਸਰਬੱਤ ਖਾਲਸੇ ਪੰਥ ਨੂੰ, ਸਮਸਤ ਗੁਰੂ ਕੇ ਪਿਆਰ ਵਾਲੇ ਗੁਰਸਿੱਖਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ, ਬੰਦੀ ਛੋੜ ਦਿਵਸ ਦਿਹਾੜੇ ਦੀਆਂ, ਦੀਪਾਵਲੀ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਆਓ ਜੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ, ਛੇਵੇਂ ਪਾਤਸ਼ਾਹ ਜੀ ਮਹਾਰਾਜ ਚੰਦੂ ਨੂੰ ਦੰਡ ਦਿੱਤਾ ਹੈ, ਮਜਨੂੰ ਦੇ ਟਿੱਲੇ ਤੇ ਸੰਗਤਾਂ ਨੂੰ, ਗੁਰਸਿੱਖਾਂ ਨੂੰ ਦਰਸ਼ਨ ਦਦਾਰੇ ਦੇ ਕੇ ਨਿਹਾਲ ਕਰ ਰਹੇ ਨੇ, ਕਿਰਤਾਰਥ ਕਰ ਰਹੇ ਨੇ। ਬਾਦਸ਼ਾਹ ਜਹਾਂਗੀਰ ਇੱਥੇ ਸਤਿਗੁਰਾਂ ਦੇ ਚਰਨਾਂ ਵਿਚ ਆਇਆ ਹੈ, ਚੰਦੂ ਦੀ ਘਰਵਾਲੀ ਔਰ ਉਹਦੇ ਲੜਕੇ ਨੂੰ ਵੀ ਪਕੜ ਕੇ ਸਤਿਗੁਰਾਂ ਕੋਲ ਲਿਆਇਆ। ਮਹਾਰਾਜ ਆ ਲੋ, ਚੰਦੂ ਦਾ ਪਰਿਵਾਰ ਵੀ ਤੁਹਾਡੇ ਕੋਲ ਹਾਜ਼ਰ ਹੈ, ਇਹਨਾਂ ਨੂੰ ਵੀ ਸਜ਼ਾ ਦਿਓ। ਸਤਿਗੁਰਾਂ ਆਖਿਆ, ਭਾਈ ਇਹਨਾਂ ਦਾ ਕੋਈ ਦੋਸ਼ ਨਹੀਂ, ਇਹਨਾਂ ਨੂੰ ਤਿਆਗ ਦਿਓ, ਛੱਡ ਦਿਓ, ਚੰਦੂ ਦੀ ਹਾਲਤ ਇਹਨਾਂ ਨੂੰ ਇੱਕ ਵਾਰੀ ਵਿਖਾ ਦਿਓ ਕਿ ਉਹਦੀ ਹਾਲਤ ਕੈਸੀ ਹੈ। ਚੰਦੂ ਦੀ ਦਸ਼ਾ ਵੇਖ ਕੇ ਦੁਖੀ ਹੋ ਕੇ ਉਹਦਾ ਟੱਬਰ ਵਾਪਸ ਮੁੜਿਆ ਹੈ। ਦੁਪਹਿਰ ਤੱਕ ਸਤਿਗੁਰੂ ਜੀ ਸੰਗਤ ਵਿਚ ਦੀਵਾਨ ਵਿਚ ਬੈਠੇ ਰਹੇ, ਬਾਦਸ਼ਾਹ ਮਿਲ ਕੇ ਚਲਾ ਗਿਆ। ਦੁਪਹਿਰੋਂ ਬਾਅਦ ਸਤਿਗੁਰੂ ਜੀ ਜਮਨਾ ਦੇ ਕਿਨਾਰੇ ਤੇ ਘੋੜੇ ਤੇ ਸਵਾਰ ਹੋ ਕੇ ਸੈਰ ਕਰਨ ਲਈ ਗਏ ਨੇ ਨਾਲ ਗੁਰਸਿੱਖ ਦੇ। ਜਮਨਾ ਦੇ ਕੰਢੇ ਤੇ ਉਤਰ ਕੇ ਸਤਿਗੁਰਾਂ ਨੇ ਜਮਨਾ ਦੇ ਨਿਰਮਲ ਜਲ ਚ ਇਸ਼ਨਾਨ ਪਾਨ ਕੀਤਾ ਹੈ, ਨਾਲ ਗੁਰਸਿੱਖਾਂ ਵੀ ਇਸ਼ਨਾਨ ਕੀਤਾ। ਕਿਨਾਰੇ ਤੇ ਬੈਠੇ ਜਮਨਾ ਦਾ ਰਮਣੀਕ ਪ੍ਰਵਾਹ ਵੇਖ ਰਹੇ ਨੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਮਜਨੂੰ ਕੌਣ ਸੀ? ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਜਨੂੰ ਦਾ ਪ੍ਰਸੰਗ ਉਹ ਸਾਰੇ ਗੁਰਸਿੱਖਾਂ ਨੂੰ ਸੁਣਾਇਆ ਹੈ। ਸਾਰੇ ਗੁਰਸਿੱਖਾਂ ਨੇ ਮਜਨੂੰ ਦਾ ਪ੍ਰਸੰਗ ਸੁਣਿਆ ਹੈ, ਤੋ ਪਤਾ ਲੱਗਾ ਕਿ ਇਹ ਜੋ ਟਿੱਲਾ ਹੈ ਇਹ ਵੀ ਉਸੇ ਮਜਨੂੰ ਦੇ ਨਾਂ ਤੇ ਬਣਿਆ ਹੋਇਆ, ਤਾਂ ਹੀ ਇਸ ਨੂੰ ਮਜਨੂੰ ਦਾ ਟਿੱਲਾ ਕਹਿੰਦੇ ਨੇ, ਇੱਥੇ ਉਹਦਾ ਨਿਵਾਸ ਸੀ। ਤੋ ਸਤਿਗੁਰੂ ਜੀ ਵਾਪਸ ਆਪਣੇ ਆਸਣ ਤੇ ਪਹੁੰਚੇ ਨੇ। ਰਾਤ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤਾ ਹੈ। ਅਗਲੇ ਦਿਨ ਜਿਵੇਂ ਮਹਾਰਾਜ ਜੀ ਕੌਤਕ ਵਰਤਾ ਰਹੇ ਨੇ, ਸਰਵਣ ਕਰੀਏ। ਸਰਬੱਤ ਮਾਈ ਭਾਈ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ, ਸਾਹਿਬਾਂ ਦੇ ਪਾਵਨ ਚਰਨਾਂ ਚ ਹਾਜ਼ਰੀ ਲਵਾਉਂਦੇ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਭਇਓ ਦਿਵਸ ਪੁਨ ਸਤਿਗੁਰੂ ਛਾਪ ਲਾਏ ਪਾਸ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਅਗਲਾ ਦਿਨ ਚੜਿਆ ਹੈ। ਉਹ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਕੋਲ, ਆਪਣੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬੁਲਾਇਆ ਹੈ।
ਜਦ ਤੁਰੰਗ ਪਹੁੰਚੇ ਤਬ ਬੈਠੇ ਰੁਚਿਰ ਆਵਾਸ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਆਪਣੇ ਆਸਣ ਮਜਨੂੰ ਦੇ ਟਿੱਲੇ ਤੋਂ ਚੱਲ ਕੇ ਬਾਦਸ਼ਾਹ ਜਹਾਂਗੀਰ ਦੇ ਕਿਲੇ ਚ ਪਹੁੰਚੇ ਨੇ, ਜਿੱਥੇ ਬਾਦਸ਼ਾਹ ਦਾ ਬੜਾ ਸੁੰਦਰ ਆਵਾਸ ਹੈ, ਜਿੱਥੇ ਬਾਦਸ਼ਾਹ ਜਹਾਂਗੀਰ ਦਾ ਨਿਵਾਸ ਹੈ। ਬੜੇ ਸੋਹਣੇ ਰੰਗ ਮਹਿਲ ਬਣੇ ਹੋਏ ਨੇ।
ਚੌਪਈ ਚੰਦਨ ਚੌਂਕੀ ਚਾਰੂ ਚਕੂਨੇ।
ਸਤਿਗੁਰਾਂ ਦੇ ਬੈਠਣ ਵਾਸਤੇ ਬੜੀ ਸੋਹਣੀ ਚੰਦਨ ਦੀ ਚੌਂਕੀ, ਜਿਹੜੀ ਚਾਰ ਕੋਣਾ ਵਾਲੀ ਚੌਂਕੀ ਸੀ, ਬੜੀ ਸੁੰਦਰ ਚੌਂਕੀ ਸਤਿਗੁਰਾਂ ਦੇ ਬੈਠਣ ਵਾਸਤੇ ਰੱਖੀ ਹੋਈ ਹੈ।
ਸੁਜਨੀ ਸੇਤ ਛਾਦ ਕਰ ਲੋਨੇ।
ਚਿੱਟੇ ਰੰਗ ਦੀ ਸੋਹਣੀ ਵਿਛਾਈ ਜਿਹੜੀ ਆ ਉਸ ਚੌਂਕੀ ਤੇ ਕੀਤੀ ਹੋਈ ਹੈ।
ਜਿਸ ਉਪਰ ਸਨਮਾਨ ਬਿਠਾਏ।
ਉਸ ਚੰਦਨ ਦੀ ਚੌਂਕੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਨੂੰ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕਰਕੇ ਬਿਠਾਇਆ ਹੈ।
ਬੰਦੇ ਸ਼ਾਹ ਸਹਿਤ ਸਮੁਦਾਏ।
ਆਪਣੇ ਸਾਰੇ ਸਮੁਦਾਏ ਸਮੇਤ, ਜਿੰਨੇ ਦੇ ਅਹਿਲਕਾਰ ਸਨ ਉਹਨਾਂ ਸਾਰਿਆਂ ਦੇ ਸਮੇਤ, ਬਾਦਸ਼ਾਹ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਸੰਤਨ ਪੀਰਨ ਅਨਕ ਪ੍ਰਸੰਗ ਕਹੀ ਸੁਣੀ ਅਜ਼ਰਤ ਗੁਰਸੰਗ
ਸਤਿਗੁਰਾਂ ਦੇ ਨਾਲ ਇਹਦੀ ਵਿਚਾਰ ਚੱਲੀ ਹੈ ਮਹਾਂਪੁਰਖਾਂ ਸੰਤਾਂ ਪੀਰਾਂ ਭਗਤਾਂ ਪੈਗੰਬਰਾਂ ਦੇ ਅਵਤਾਰਾਂ ਦੇ ਪ੍ਰਸੰਗਾਂ ਦਾ ਜ਼ਿਕਰ ਚੱਲਿਆ ਕੁਝ ਬਾਦਸ਼ਾਹ ਜਹਾਂਗੀਰ ਨੇ ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਅਮਕਾ ਪੀਰ ਕਿਸ ਤਰ੍ਹਾਂ ਦਾ ਸੀ ਅਮਕੇ ਮਹਾਂਪੁਰਖ ਸੰਤ ਕਿਸ ਤਰ੍ਹਾਂ ਦੇ ਸਨ ਤੋ ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਮਹਾਂਪੁਰਖਾਂ ਸੰਤਾਂ ਦੇ ਜੀਵਨ ਬਾਰੇ ਸੁਣਾਇਆ ਕੁਝ ਬਾਦਸ਼ਾਹ ਜਹਾਂਗੀਰ ਜਿਨ੍ਹਾਂ ਮਹਾਂਪੁਰਖਾਂ ਪੀਰਾਂ ਬਾਰੇ ਜਾਣਦਾ ਸੀ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰੇ ਬਚਨ ਸੁਣਾਏ ਹਨ
ਬਚਨ ਬਿਲਾ ਸੁਲਾ ਸਤ ਕਰੇ
ਜਿਹੜਾ ਬੜੇ ਹੁਲਾਸ ਵਾਲੇ ਜਿਹੜੇ ਖੇੜਾ ਵਿਗਾਸ ਪੈਦਾ ਕਰਨ ਵਾਲੇ ਬਚਨ ਬਿਲਾਸ ਸਾਨੂੰ ਸਤਿਗੁਰਾਂ ਨੇ ਬਾਦਸ਼ਾਹ ਜਹਾਂਗੀਰ ਨਾਲ ਕੀਤੇ ਹਨ
ਦੋਈ ਦਿਸ ਰਸ ਮਿਸਾਲ ਮੈਂ ਡਰੇ
ਦੋਈ ਪਾਸੇ ਬੜਾ ਰਸ ਬਣਿਆ ਹੋਇਆ ਬੜਾ ਪ੍ਰੇਮ ਬਣਿਆ ਹੋਇਆ ਦੋਹਾਂ ਪਾਸਿਆਂ ਵਿਚੋਂ ਬੜਾ ਭਾਰੀ ਅਦਬ ਸਤਕਾਰ ਬਣਿਆ ਬਾਦਸ਼ਾਹ ਦੇ ਮਨ ਚ ਵੀ ਗੁਰੂ ਸਾਹਿਬ ਦਾ ਪਿਆਰ ਹੈ ਤੇ ਬਾਦਸ਼ਾਹ ਦੇ ਹਿਰਦੇ ਵਿਚ ਜਿੰਨੀ ਪ੍ਰੀਤ ਹੈ ਸਤਿਗੁਰੂ ਛੇਵੇਂ ਪਾਤਸ਼ਾਹ ਵੀ ਉਨੀ ਪ੍ਰੀਤ ਕਰਕੇ ਪੇਸ਼ ਆ ਰਹੇ ਨੇ
ਹੁਣ ਚੀਰੀ ਹਰ ਗੋਬਿੰਦ ਉਚਾਰਿਓ ਗਮਨ ਸੁਦਾ ਸਰ ਹਮ ਚਿਤਾਰਿਓ
ਜਦੋਂ ਕਾਫੀ ਸਮਾਂ ਬਚਨ ਬਿਲਾਸ ਹੁੰਦੇ ਰਹੇ ਤੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ ਕਹਿੰਦੇ ਬਾਦਸ਼ਾਹ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਛੇਵੇਂ ਪਾਤਸ਼ਾਹ ਬਾਦਸ਼ਾਹ ਨੂੰ ਹੁਣ ਯਾਦ ਕਰਾਉਂਦੇ ਬਾਦਸ਼ਾਹ ਹੁਣ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਸੁਧਾਸਰ ਵਾਪਸ ਜਾਣਾ ਚਾਹੁੰਦੇ ਹਾਂ
ਕਿਤਕ ਮਾਸ ਬੀਤੇ ਇੱਥੇ ਆਏ ਪਿੱਛੇ ਸਿੱਖ ਸੰਗਤ ਲਾਏ
ਅੰਮ੍ਰਿਤਸਰ ਸਾਹਿਬ ਤੋਂ ਆਇਆ ਸਾਨੂੰ ਕਈ ਮਹੀਨੇ ਬੀਤ ਗਏ ਨੇ ਇੱਧਰ ਆਇਆ ਹੋਇਆ ਦਿੱਲੀ ਆਏ ਆ ਆਗਰੇ ਗਏ ਆ ਗਵਾਲੀਅਰ ਦੇ ਕਿਲੇ ਵਿਚ ਸਾਡੇ 2 ਮਹੀਨੇ ਬੀਤ ਗਏ ਨੇ ਇਸ ਤਰ੍ਹਾਂ ਬਾਦਸ਼ਾਹ ਸਾਡਾ ਇੱਥੇ ਆਉਣ ਦਾ ਕਾਫੀ ਸਮਾਂ ਬਤੀਤ ਹੋ ਚੁੱਕਾ ਹੈ ਕਈ ਮਹੀਨੇ ਬੀਤ ਚੁੱਕੇ ਨੇ ਜਿਸ ਕਰਕੇ ਸਾਡੀਆਂ ਸਿੱਖ ਸੰਗਤਾਂ ਸਾਡੇ ਦਰਸ਼ਨਾਂ ਤੋਂ ਬਿਨਾਂ ਵਿਆਕੁਲ ਹੋ ਰਹੀਆਂ ਨੇ ਗੁਰਸਿੱਖ ਵਿਆਕੁਲ ਹੋ ਰਹੇ ਨੇ
ਸੁਣ ਤਿਸ਼ਾ ਕੈ ਮਮ ਅਬ ਲਾਖਾ ਪੁਰ ਕਸ਼ਮੀਰ ਚਲੋ ਚਿਤ ਰਾਖਾ
ਸਤਿਗੁਰਾਂ ਨੇ ਬਚਨ ਕਿਹਾ ਤੇ ਸੁਣ ਕੇ ਬਾਦਸ਼ਾਹ ਜਹਾਂਗੀਰ ਬੋਲਿਆ ਕਹਿਣ ਲੱਗਾ ਸਤਿਗੁਰੂ ਜੀ ਮੇਰੇ ਮਨ ਦੀ ਵੀ ਅਭਿਲਾਖਾ ਹੈ ਮੇਰੇ ਮਨ ਦੀ ਵੀ ਇੱਛਾ ਹੈ ਕਿ ਮੈਂ ਕਸ਼ਮੀਰ ਦੇ ਇਲਾਕੇ ਚ ਸੈਲ ਕਰਨਾ ਚਾਹੁੰਦਾ ਹਾਂ ਮੈਂ ਕਸ਼ਮੀਰ ਦੇ ਇਲਾਕੇ ਚ ਜਾਣਾ ਚਾਹੁੰਦਾ ਹਾਂ
ਚਲੈ ਸੰਗੀ ਮਾਜੇ ਦੇਸ਼ ਦਰਸ ਆਪ ਕੋ ਹੈ ਹਮੇਸ਼
ਮਹਾਰਾਜ ਜੀ ਆਪਾਂ ਇਕੱਠੇ ਹੀ ਚੱਲਦੇ ਆ ਮਾਝੇ ਦੇ ਇਲਾਕੇ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਮੈਂ ਆਪ ਜੀ ਦੇ ਨਾਲ ਹੀ ਚੱਲਾਂਗਾ ਉਥੋਂ ਮੈਂ ਕਸ਼ਮੀਰ ਨੂੰ ਚਲਾ ਜਾਵਾਂਗਾ ਆਪ ਜੀ ਅੰਮ੍ਰਿਤਸਰ ਰਹਿ ਜਾਇਆ ਜੇ ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਨ ਦੀ ਅਭਿਲਾਖਾ ਹੈ ਕਿ ਮੈਂ ਉੱਥੇ ਤੱਕ ਆਪ ਜੀ ਦੀ ਸੰਗਤ ਕਰਾਂ ਜਿੰਨਾ ਵੱਧ ਤੋਂ ਵੱਧ ਸਮਾਂ ਤੁਹਾਡੇ ਨਾਲ ਬਤੀਤ ਕਰ ਸਕਾਂ ਉਹ ਮੇਰੀ ਇੱਛਾ ਹੈ
ਅੱਜ ਮਹੂਰਤ ਤੋਂ ਦਿਖਰਾਵੋ ਨਹੀਂ ਬਿਲਮ ਤਿਤ ਤੁਰਤ ਸਿਧਾਵੋ
ਮਹਾਰਾਜ ਜੀ ਮੈਂ ਅੱਜ ਹੀ ਮਹੂਰਤ ਕਢਾਉਂਦਾ ਹਾਂ ਕਿਉਂਕਿ ਬਾਦਸ਼ਾਹ ਬੜਾ ਵਹਿਮੀ ਕਿਸਮ ਦਾ ਬਾਦਸ਼ਾਹ ਸੀ ਚੱਲਣ ਸਮੇਂ ਮਹੂਰਤ ਵਾਰ ਤਿਥ ਚੰਗੀ ਤਰ੍ਹਾਂ ਪਹਿਲਾਂ ਬ੍ਰਾਹਮਣਾਂ ਜੋਤਸ਼ੀਆਂ ਕੋਲੋਂ ਪੁੱਛਦਾ ਸੀ ਵੀ ਅੱਜ ਦਾ ਦਿਨ ਚੰਗਾ ਚੱਲਣ ਵਾਸਤੇ ਬਾਦਸ਼ਾਹ ਕਹਿੰਦਾ ਜੀ ਅੱਜ ਮੈਂ ਜੋਤਸ਼ੀ ਨੂੰ ਨਜੂਮੀ ਨੂੰ ਸੱਦ ਕੇ ਉਹਦੇ ਕੋਲੋਂ ਦਿਨ ਸੁਧਾਉਂਦਾ ਹਾਂ ਵੀ ਕਿਸ ਦਿਨ ਆਪਾਂ ਇੱਥੋਂ ਚਾਲੇ ਪਾਵਾਂਗੇ
ਸਤਿਗੁਰ ਬੈਠੇ ਤਬੈ ਬੁਲਾਇਓ ਸੋਧ ਮੁਹੂਰਤ ਤਾਏ ਬਤਾਇਓ
ਸਤਿਗੁਰਾਂ ਦੇ ਬੈਠਿਆਂ ਬੈਠਿਆਂ ਹੀ ਬਾਦਸ਼ਾਹ ਜਹਾਂਗੀਰ ਨੇ ਆਪਣੇ ਨਜੂਮੀ ਨੂੰ ਸੱਦਿਆ ਨਜੂਮੀ ਨੂੰ ਕਿਹਾ ਨਜੂਮੀ ਜੀ ਚੰਗੀ ਤਰ੍ਹਾਂ ਵਾਰ ਤਿਥ ਜਿਹੜੀ ਆ ਸੋਧ ਕੇ ਦੱਸੋ ਵੀ ਅਸੀਂ ਕਿਸ ਦਿਨ ਇੱਥੋਂ ਚਾਲੇ ਪਾਈਏ ਮੈਂ ਕਸ਼ਮੀਰ ਜਾਣਾ ਚਾਹੁੰਦਾ ਹਾਂ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਮਾਝੇ ਦੇ ਇਲਾਕੇ ਚ ਤੇ ਮੈਂ ਇਨ੍ਹਾਂ ਦੇ ਨਾਲ ਮਾਝੇ ਤੱਕ ਜਾਣਾ ਚਾਹੁੰਦਾ ਹਾਂ ਤੇ ਤੂੰ ਮੈਨੂੰ ਕੋਈ ਚੰਗਾ ਵਾਰ ਤਿਥ ਦੱਸ ਜਿਸ ਦਿਨ ਅਸੀਂ ਦਿੱਲੀਓ ਚੱਲੀਏ
ਤ੍ਰੋਦਸ ਵੀਰਵਾਰ ਹੈ ਪਰਸੋਂ
ਉਹ ਜਿਹੜਾ ਜੋਤਸ਼ੀ ਸੀ ਉਹਨੇ ਵਾਰ ਸੋਧੇ ਸੋਧ ਕੇ ਦੱਸਣ ਲੱਗਾ ਕਹਿੰਦਾ ਬਾਦਸ਼ਾਹ ਸਲਾਮਤ ਤ੍ਰਿਓਦਸ਼ਮੀ ਦਾ 13 ਤਰੀਕ ਦਾ ਜਿਹੜਾ ਦਿਨ ਪਰਸੋਂ ਆਉਣਾ ਹੈ ਏਕਾਦਸ਼ੀ ਵਾਲੇ ਦਿਨ ਇਹਨੇ ਗੱਲ ਕੀਤੀ ਸੀ ਕਹਿੰਦਾ ਜੀ ਇੱਕ ਦਿਨ ਬਾਅਦ ਜਿਹੜਾ ਤ੍ਰਿਓਦਸ਼ਮੀ ਦਾ ਭਾਵ ਜਿਹੜਾ ਪਰਸੋਂ ਤ੍ਰਿਓਦਸ਼ਮੀ ਦਾ ਦਿਨ ਆਉਣਾ ਹੈ
ਕਰੋ ਪਿਆਨਾ ਤਬ ਦਿਨ ਬਰਸੋ
ਤੁਸੀਂ ਚੱਲੋ ਵੀਰਵਾਰ ਦਾ ਦਿਨ ਹੈ ਪਰਸੋਂ ਤੇ ਪਰਸੋਂ ਤੁਸੀਂ ਪਿਆਨਾ ਕਰਿਆ ਜੇ ਪਰਸੋਂ ਦਾ ਦਿਨ ਚੱਲਣ ਵਾਸਤੇ ਬੜਾ ਸ੍ਰੇਸ਼ਟ ਹੈ ਬੜਾ ਸਰਵੋਤਮ ਹੈ
ਸੁਣਿਓ ਸਭਨ ਕੀ ਨਸ ਨਿਜ ਤਿਆਰੇ ਜਬ ਹਜ਼ਰਤ ਨਿਸ਼ਚੈ ਅਤ ਧਾਰੇ
ਇਸ ਪ੍ਰਕਾਰ ਜਦੋਂ ਸਾਰਿਆਂ ਨੇ ਸੁਣਿਆ سب نو پتا لگا کہ بادشاہ نے پرسوں کشمیر دے علاقے نو چالا پاونا ہے، تے بادشاہ دا حکم سارے پاسے برت گیا، ساریاں فوجاں شپائیاں وچ برت گیا، جنے اہلکار وزیر افسر سن سارے نے چلن دیاں تیاریاں کر لیاں،
کہ ستگور ڈیرے چلے آئے برد عادت کو قتم جائے۔
دھن شری گرو ہرگوبند صاحب چھویں پاتشاہ جی مہاراج جی اپنے آسن تے آئے نے، بادشاہ نال مل کے پرسوں دا دن مقرر کر کے چلن واسطے ستگرو جی مجنو دے ٹلے آ کے گرسکھاں نوں ملے ہن۔
برد عادت کو کیا سمجھائے،
بابا بڈھا صاحب جی عادت جن سکھ سن انہوں نے آ کے سمجھایا ہے،
سنیوں سداتر کو جب پیانا ستگر کے نر نند مانا۔
سارے گرسکھاں نے سنیا کہ ستگرو گرو ہرگوبند صاحب سچے پاتشاہ جی مہاراج جی نے سدا سار سری امرتسر صاحب نو چالے پاؤنے نے، سندیاں سار سارے سکھاں اندر چاؤ جا گیا، گرسکھ بڑے خوش ہوئے، بڑا آنند ورتیا سارے دے اندر کے دھن گرو رامداس صاحب دی پوتر پاون نگری دے دیدار ہون گے، سچ کھنڈ سری ہرمندر صاحب دے جا کے اسی درشن پرساں گے، ایدا گرسکھاں اندر بڑا چاؤ تے خوشی ورتی ہے۔
تب ہرداس پاس چلے آئے پد اربندن پر لپٹایو،
خالصا جی جڑا ہرداس گوالیئر دے قلعے دا مالک سی، جڑا گوالیئر دے قلعے دی نگرانی کردا سی، 52 راجیاں دے نال ہی آیا سی ایتھے، ہرداس نو پتا لگا کہ ستگراں نے جانا ہے، تو اس وقت ہرداس بھائی ہرداس جی بڑی چھیتی نال چل کے آئے، آ کے چھویں پاتشاہ مہاراج جی دے پاون پوتر چرنا کملاں تے بھائی ہرداس نے وندنا کیتی ہے، نمسکار کیتی ہے۔
تب ستگر بو کرنا کرے،
ستگر نے بڑی کرونا کیتی بھائی ہرداس نے، کیونکہ ہرداس نے بڑی سیوا کیتی، گوالیئر دے قلعے وچ ستگر دی سیوا وچ ہر ویلے حاضر رہندا سی بھائی ہرداس، تو ستگر نے ایدے تے بڑی کرونا کیتی، جدو انہیں آ کے نمسکار کیتی ستگر نے ایدے ول کرپا بھری درشتی نال ویکھیا ہے، بس ویکھن دی دیری سی کہ کرپا بھری درشتی نال ویکھدیاں ہرداس دے من دی جنی اویدیا تے اگیانتا دا ہنیرا سی ستگر نے دور کر دتا ہے، ویکھدیاں ہی کرپا بھری درشتی نال تکدیاں ہی اندروں اویدیا دا ہنیرا ہر لیا، اویدیا ہر لئی ستگرو سچے پاتشاہ نے،
ست نام سمرو لیو لائے مم مورت تر تیان بنائے۔
ستگرو نے اپدیش دتا، آخیا بھائی ہرداس جی سچے نام دا جاپ لیو لا کے جپنا، لیو لا کے لیو لان دا مطلب ہوندا سرت جوڑ کے، من اکاگر کر کے، سرتی دا کھنڈاو چاہو پاسیاں تو ایک تھان تے کیندرت کر کے کٹھا کر کے، جویں چمبک کالے دوالے لوہے دے کنا نو کھچ کے اپنے نال جوڑ لیندی ہے نا، ایداں من دیاں برتیاں چارے پاسے کھنڈیاں ہوئیاں تے من دے نال شبد دے نال انہاں ساریاں کھنڈیاں ہوئیاں برتیاں نو ایک تھان تے کٹھا کر کے پھر نام جپنا نو کہندے لیو لا کے جپنا۔ مہاراج جی کہندے بھائی ہرداس جی لیو لا کے سرت جوڑ کے ہری پرمیشر دے نام نو جپنا ہے،
مورت تر دھیان بنائے،
اور میری مورت دا دھیان ترنا ہے، میرے سروپ دا دھیان ترنا ہے، گر کی مورت من میں دھیان، گر کا شبد منتر من مان۔ کئی گرسکھ پوچھدے بھی نام جپدیا دھیان کدا تاریے، ستگرو نے جواب دتا ہویا بھائی ستگرو کہندے گرو دی مورت اپنے ہردے چ وسا کے پھر نام جپو، گرو دی مورت دا دھیان تارو۔ ہرداس نو ستگرو کہندے میری مورت دا دھیان تارن کرنا ہے،
رہو گوالیئر میں اب جائے دو لوکن میں بہت سکھ پائے،
جاؤ ہن تسی گوالیئر چلے جاؤ، ہرداس جی واپس اپنے نگر گوالیئر جاؤ اور اوتھے جا کے نواس کرو، تانو دوواں لوکاں چ سکھ پراپت ہوے گا، لوک بھی تہاڈا سکھی پر لوک بھی سہیلے، لوک سکھیے پر لوک سہیلے، نانک ہر پرب ਆਪੇ ਮੇਲੇ
ਸੰਕਟ ਪਰੇ ਸਿਮਰ ਉਰ ਸਾਦਰ ਸਚਿਨ ਹਮ ਹੋਵੇ ਤੋ ਬਹਾਦਰ।
ਭਾਈ ਹਰਦਾਸ ਜੀ, ਜੇ ਤੁਹਾਡੇ ਤੇ ਕੋਈ ਸੰਕਟ ਪਵੇ, ਤੁਹਾਡੇ ਤੇ ਕੋਈ ਸਮੱਸਿਆ ਆਵੇ ਤੇ ਸਾਨੂੰ ਯਾਦ ਕਰਿਆ ਜੇ, ਅਸੀਂ ਉਸੇ ਵਕਤ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਗੁਰੂ ਹਰਗੋਬਿੰਦ ਸਾਹਿਬ ਭਾਈ ਹਰਦਾਸ ਨੂੰ ਕਹਿੰਦੇ ਗਵਾਲੀਅਰ ਚਲੇ ਜਾਓ, ਉਥੇ ਜਾ ਕੇ ਨਿਵਾਸ ਕਰੋ ਤੇ ਜਦੋਂ ਕਿਤੇ ਸੰਕਟ ਪਵੇ, ਕੋਈ ਸਮੱਸਿਆ ਆਵੇ, ਸਾਨੂੰ ਸਤਿਕਾਰ ਨਾਲ ਯਾਦ ਕਰਿਆ ਜੇ, ਅਸੀਂ ਤੁਹਾਡੇ ਕੋਲ ਹਾਜ਼ਰ ਹੋਵਾਂਗੇ।
ਅਪਰ ਨਰਨ ਕੋ ਸਿੱਖੀ ਦੀਜੈ ਕਰ ਸੰਗਤ ਮਿਲ ਗੁਰੂ ਜਪੀਜੈ।
ਗਵਾਲੀਅਰ ਜਾ ਕੇ ਉਥੇ ਹੋਰਾਂ ਨੂੰ ਵੀ ਗੁਰਸਿੱਖੀ ਧਾਰਨ ਕਰਾਓ। ਸਤਿਗੁਰੂ ਜੀ ਚਾਹੁੰਦੇ ਹਰਦਾਸ ਨੂੰ ਨਾਲ ਲਿਜਾ ਸਕਦੇ ਸੀ, ਪਰ ਮੇਰੇ ਸਤਿਗੁਰਾਂ ਦਾ ਵੇਖੋ ਸੁਭਾਅ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ, ਕਿਉਂਕਿ ਗਵਾਲੀਅਰ ਦੇ ਇਲਾਕੇ ਚ ਸਿੱਖੀ ਦਾ ਬੀਜ ਬੀਜਣਾ ਸੀ, ਤੋ ਮਹਾਰਾਜ ਜੀ ਕਹਿੰਦੇ ਉਥੇ ਜਾ ਕੇ ਰਹੋ, ਆਪ ਵੀ ਗੁਰੂ ਕੇ ਸਿੱਖੀ ਦੇ ਵਿਚ ਪਰਪੱਕ ਰਹੋ ਤੇ ਹੋਰਾਂ ਨੂੰ ਵੀ ਗੁਰੂ ਕੀ ਸਿੱਖੀ ਧਾਰਨ ਕਰਾਓ, ਹੋਰਾਂ ਨੂੰ ਵੀ ਗੁਰੂ ਕੇ ਸਿੱਖੀ ਧਾਰਨ ਕਰਾਓ। ਇਸ ਪ੍ਰਕਾਰ ਨਾਲ ਹੋਰਾਂ ਨੂੰ ਜਿੱਥੇ ਸਿੱਖੀ ਧਾਰਨ ਕਰੋਗੇ, ਸੰਗਤ ਵਿਚ ਮਿਲ ਕੇ ਗੁਰੂ ਗੁਰੂ ਜਪਣਾ, ਗੁਰੂ ਗੁਰੂ ਧਿਆਉਣਾ ਹੈ।
ਜਥਾ ਨਿਤ ਅਵੇ ਦਰਸ਼ਨ ਕਰੇ ਕਥਾ ਮਹਾਪਲ ਸੰਮਤ ਦਰੇ।
ਮਹਾਰਾਜ ਜੀ ਕਹਿੰਦੇ ਜਦੋਂ ਜਿਵੇਂ ਤੁਸੀਂ ਹੁਣ ਸਾਡੇ ਕੋਲ ਖਲੋਤੇ ਸਾਡੇ ਦਰਸ਼ਨ ਕਰ ਰਹੇ ਹੋ ਨਾ, ਤੇ ਇਹਦਾ ਫਲ ਮਿਲ ਰਿਹਾ। ਮਹਾਰਾਜ ਜੀ ਕਹਿੰਦੇ ਭਾਈ ਹਰਦਾਸ ਜੀ, ਜਦੋਂ ਤੁਸੀਂ ਸੰਗਤ ਵਿਚ ਬੈਠ ਕੇ ਪਰਮੇਸ਼ਰ ਨੂੰ ਗੁਰੂ ਨੂੰ ਧਿਆਵੋਗੇ ਨਾ, ਤੇ ਸੰਗਤ ਵਿਚ ਬੈਠ ਕੇ ਤੁਹਾਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ। ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਉਹ ਤੁਹਾਨੂੰ ਸੰਗਤ ਵਿਚ ਬੈਠਿਆਂ ਪ੍ਰਾਪਤ ਹੋਵੇਗਾ।
ਸੁਣ ਉਰ ਪ੍ਰੇਮ ਬਿਲੋਚਨ ਬਰੇ ਗੁਰ ਪਿਛੜਨ ਤੇ ਦੁੱਖ ਬੋ ਕਰੇ।
ਗੁਰਾਂ ਦੇ ਬਚਨ ਸੁਣ ਕੇ ਭਾਈ ਹਰਦਾਸ ਦੇ ਨੇਤਰ ਭਰ ਗਏ, ਅੱਖਾਂ ਭਰ ਆਈਆਂ ਹੰਝੂਆਂ ਨਾਲ। ਵਿਛੋੜਾ ਕਿਵੇਂ ਝੱਲਾਂਗਾ ਸਤਿਗੁਰੂ, ਇਨ੍ਹਾਂ ਸਮਾਂ ਆਪ ਜੀ ਦੇ ਦਰਸ਼ਨ ਕਰਦਾ ਰਿਹਾ, ਹੁਣ ਵਿਛੋੜਾ ਪੈਣ ਲੱਗਾ ਹੈ, ਇਹ ਬਿਰਹਾ ਦੇ ਵੇਦਨ ਨੂੰ ਪੀੜਾ ਨੂੰ ਕਿਵੇਂ ਝੱਲਾਂਗਾ। ਗੁਰੂ ਸਾਹਿਬ ਨਾਲ ਵਿਛੜਨ ਕਰਕੇ ਭਾਈ ਹਰਦਾਸ ਦਾ ਹਿਰਦਾ ਬੜਾ ਦੁਖੀ ਹੋ ਰਿਹਾ।
ਦੇ ਗੁਰ ਧੀਰ ਵਿਦਾ ਕਰ ਦੀਨੋ ਧਰ ਉਰ ਮੂਰਤ ਪਿਆਨਾ ਕੀਨੋ।
ਸਤਿਗੁਰਾਂ ਨੇ ਭਾਈ ਹਰਦਾਸ ਨੂੰ ਧੀਰਜ ਦੇ ਕੇ ਵਿਦਾ ਕੀਤਾ ਹੈ, ਤੇ ਭਾਈ ਹਰਦਾਸ ਨੇ ਗੁਰੂ ਕੀ ਮੂਰਤ ਆਪਣੇ ਹਿਰਦੇ ਚ ਵਸਾਈ ਹੈ। ਗੁਰੂ ਮੂਰਤ ਹਿਰਦੇ ਚ ਵਸਾ ਕੇ ਗਵਾਲੀਅਰ ਨੂੰ ਚਾਲੇ ਪਾਏ ਹਨ।
ਜੀਵਤ ਰਹੇ ਸਿਮਰ ਸਭ ਗੁਰ ਕੋ ਅੰਤ ਸਮੇਂ ਪ੍ਰਾਪਤ ਸੁਰਪੁਰ ਕੋ।
ਜਿੰਨੀ ਦੇਰ ਤੱਕ ਭਾਈ ਹਰਦਾਸ ਜੀ ਜਿਉਂਦੇ ਰਹੇ, ਓਨੀ ਦੇਰ ਤੱਕ ਗੁਰੂ ਸਾਹਿਬ ਦਾ ਚਿੰਤਨ ਨਹੀਂ ਛੱਡਿਆ, ਗੁਰੂ ਦੀ ਮੂਰਤ ਆਪਣੇ ਹਿਰਦੇ ਚ ਨਹੀਂ ਤਿਆਗੀ। ਜਿੰਨੀ ਦੇਰ ਤੱਕ ਜੀਵਤ ਰਹੇ, ਓਨੀ ਦੇਰ ਤੱਕ ਸਤਿਗੁਰਾਂ ਦਾ ਸਿਮਰਨ ਕਰਦੇ ਰਹੇ, ਤੇ ਅੰਤਲੇ ਵੇਲੇ ਜਦੋਂ ਸਵਾਸਾਂ ਦੀ ਡੋਰੀ ਟੁੱਟੀ, ਤੇ ਭਾਈ ਹਰਦਾਸ ਜੀ ਗੁਰੂ ਸਾਹਿਬ ਦੀ ਮੂਰਤ ਚ ਮਿਲ ਕੇ ਇਕ ਮਿਕ ਹੋ ਕੇ ਅਭੇਦ ਹੋ ਗਏ। ਹਾਂਜੀ,
ਕਿਉ ਪਈ ਬੋਲਿਓ ਜੇਠਾ ਚੰਗੋ ਮੰਦ ਬੰਤਾ ਇਸ ਆਈ ਅਰਨੰਦ।
ਇਹ ਤਾਂ ਭਾਈ ਹਰਦਾਸ ਜੀ ਤਾਂ ਚਲੇ ਗਏ, ਪਿੱਛੇ ਸਤਿਗੁਰਾਂ ਦੇ ਚਰਨਾਂ ਚ ਭਾਈ ਜੇਠਾ ਜੀ ਬੈਠੇ ਸਨ, ਭਾਈ ਵਿਧੀ ਚੰਦ ਜੀ ਹੋਣੀ। ਭਾਈ ਜੇਠਾ ਜੀ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਪਾਪੀ ਚੰਦੂ ਦੀ ਘਰਵਾਲੀ ਤੇ ਉਹਦਾ ਪੁੱਤਰ ਕੱਲ ਬਾਦਸ਼ਾਹ ਲੈ ਕੇ ਆਇਆ ਸੀ ਤੁਹਾਡੇ ਕੋਲ। ਚੰਦੂ ਦੀ ਘਰਵਾਲੀ ਔਰ ਚੰਦੂ ਦੇ ਲੜਕੇ ਨੂੰ ਕੱਲ ਬਾਦਸ਼ਾਹ ਨੇ ਲਿਆ ਕੇ ਆਪ ਜੀ ਕੋਲ ਪੇਸ਼ ਕੀਤਾ ਸੀ।
ਜ਼ੋਰਾਵਰ ਨੇ ਕਹਿ ਛੁਟਵਾਏ ਚਈਏ ਦੁਸ਼ਟ ਮੂਲ ਬਿਨਸਾਏ।
ਪਰ ਮਹਾਰਾਜ ਜੀ ਤੁਸੀਂ ਹੁਕਮ ਕਰਕੇ ਉਹਨਾਂ ਨੂੰ ਛੁਡਾ ਹੀ ਦਿੱਤਾ, ਚੰਦੂ ਦੀ ਘਰਵਾਲੀ ਨੂੰ ਵੀ ਉਹਦੇ ਲੜਕੇ ਨੂੰ ਵੀ ਛੁਡਾ ਦਿੱਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਤਾਂ ਸਗੋਂ ਖਤਮ ਕਰ ਦੇਣਾ ਚਾਹੀਦਾ ਸੀ, ਚੰਦੂ ਦਾ ਮੂਲ ਹੀ ਮੁਕਾ ਦੇਣਾ ਚਾਹੀਦਾ ਸੀ ਕਿ ਚੰਦੂ ਦੀ ਜੜ ਹੀ ਨਾ ਰਹੇ ਸੰਸਾਰ ਦੇ ਵਿਚ ਇਹੋ ਜਿਹੇ ਪਾਪੀ ਦੀ। ਮਹਾਰਾਜ ਉਹਨਾਂ ਨੂੰ ਵੀ ਮਾਰਨਾ ਚਾਹੀਦਾ ਸੀ, ਉਹਦਾ ਤਾਂ ਲੜਕਾ ਵੀ ਖਤਮ ਕਰ ਦੇਣਾ ਚਾਹੀਦਾ ਸੀ। ਆਪ ਜੀ ਨੇ ਹੁਕਮ ਕਰਕੇ ਕੱਲ ਉਹਨਾਂ ਨੂੰ ਛੁਡਵਾ ਦਿੱਤਾ।
ਜਗ ਮੈਂ ਇਸ ਕੀ ਜੜ ਰਹਿ ਮਰੇ ਸਜਾਏ ਨਰਕ ਕੀ ਲੈ।
ਜਗਤ ਵਿਚ ਇਸ ਪਾਪੀ ਚੰਦੂ ਦੀ ਜੜ ਹੀ ਨਾ ਰਹਿੰਦੀ, ਉਹਦਾ ਲੜਕਾ ਵੀ ਮਾਰ ਦਿੰਦੇ ਤੇ ਜੜ ਹੀ ਨਾ ਰਹਿੰਦੀ, ਤੇ ਪਾਪੀ ਮਰ ਕੇ ਨਗੇ ਨਰਕਾਂ ਦੀ ਘੋਰ ਸਜ਼ਾ ਭੋਗਦਾ, ਇੱਥੇ ਵੀ ਦੁੱਖ ਭੋਗ ਕੇ ਮਰਿਆ ਤੇ ਅੱਗੇ ਵੀ ਦੁੱਖ ਭੋਗਦਾ।
ਸੰਕਟ ਭਰੈ ਜੁਗਨ ਲਗ ਪਰਿਓ, ਹੱਥ ਕੁਕਰਮ ਪਾਪੀ ਨੇ ਕਰਿਓ।
ਨਰਕਾਂ ਦੇ ਘੋਰ ਅੱਗ ਦੇ ਵਿਚ ਪਏ ਹੋਏ ਨੇ, ਜੁਗਾਂ ਤੱਕ ਇਹਨੇ ਦੁੱਖ ਭੋਗਣਾ ਚੰਦੂ ਨੇ, ਜੁਗਾਂ ਤੱਕ, ਕਈ ਜੁਗਾਂ ਤੱਕ, ਕਿਉਂਕਿ ਇਹਨੇ ਬੜਾ ਵੱਡਾ ਪਾਪ ਕੀਤਾ ਸਤਿਗੁਰੂ, ਇਹਨੇ ਬੜਾ ਵੱਡਾ ਕੁਕਰਮ ਕੀਤਾ ਹੈ ਪਾਪੀ ਨੇ, ਜੋ ਬਖਸ਼ਿਆ ਨਹੀਂ ਜਾ ਸਕਦਾ।
ਰੱਬ ਸ਼੍ਰੀ ਹਰ ਗੋਬਿੰਦ ਉਚਾਰਾ, ਭਲੇ ਪੁਰਖ ਕੀ ਨੈ ਏਕਾਰਾ।
ਜਦੋਂ ਭਾਈ ਜੇਠਾ ਜੀ ਨੇ ਕਿਹਾ ਨਾ ਮਹਾਰਾਜ ਚੰਦੂ ਦਾ ਟੱਬਰ ਵੀ ਮਾਰ ਦੇਣਾ ਸੀ, ਆਇਆ ਸੀ ਕੱਲ, ਤੇ ਸਤਿਗੁਰੂ ਜੀ ਸੁਣ ਕੇ ਕਹਿੰਦੇ ਭਾਈ ਜੇਠਾ ਜੀ, ਭਲੇ ਪੁਰਖਾਂ ਦਾ ਇਹ ਸੁਭਾਅ ਨਹੀਂ ਹੁੰਦਾ, ਭਲੇ ਪੁਰਖਾਂ ਦੀ ਇਹ ਬਾਣ ਨਹੀਂ, ਭਲੇ ਪੁਰਖਾਂ ਦਾ ਇਹ ਸੁਭਾਅ ਨਹੀਂ।
ਯਾਦਾਰਾ ਪਰ ਕਰਨ ਫਰਾਰ,
ਇੱਕ ਇਸਤਰੀ ਨੂੰ ਕੀ ਮਾਰਨਾ ਹੋਇਆ, ਔਰਤ ਨੂੰ ਕੀ ਮਾਰਨਾ ਹੋਇਆ, ਭਲੇ ਪੁਰਖਾਂ ਦੀ ਬਾਣ ਨਹੀਂ ਕਿ ਔਰਤ ਨੂੰ ਮਾਰੇ, ਔਰਤ ਤੇ ਹਥਿਆਰ ਚੁੱਕੇ।
ਜੋੜ ਦੇ ਹਿਰਦੇ ਵਿਚਾਰ
ਕਰਕੇ, ਭਲੇ ਪੁਰਖ ਆਪਣੇ ਹਿਰਦੇ ਚ ਵਿਚਾਰ ਕਰਕੇ, ਔਰਤ ਗੁਨਾਹਗਾਰ ਵੀ ਹੋਵੇ ਤੇ ਉਹਨੂੰ ਮਾਰਦੇ ਨਹੀਂ, ਉਹਦੇ ਤੇ ਹਥਿਆਰ ਦੀ ਚੁੱਕਦੇ, ਉਹਨੂੰ ਤਿਆਗ ਦਿੰਦੇ ਹਨ।
ਇਸ ਕੇ ਸੁਤ ਕੋ ਪੁਨਿਆ ਮਾਰੈ, ਰਚੈ ਜੁਦ ਜਬ ਸ਼ਸਤਰ ਪਰਾਰੈ।
ਭਾਈ ਜੇਠਾ ਜੀ, ਰਹੀ ਗੱਲ ਚੰਦੂ ਦੇ ਲੜਕੇ ਦੀ, ਚੰਦੂ ਦੇ ਪੁੱਤਰ ਦੀ, ਆਉਣ ਵਾਲੇ ਸਮੇਂ ਚ ਜਦੋਂ ਅਸੀਂ ਜੰਗ ਦੇ ਅਖਾੜੇ ਰਚਣੇ ਨੇ, ਉਸ ਜੰਗ ਦੇ ਅਖਾੜੇ ਦੇ ਵਿਚ ਅਸੀਂ ਚੰਦੂ ਦੇ ਲੜਕੇ ਨੂੰ ਮਾਰਾਂਗੇ। ਇਹਦਾ ਬੀਜ ਨਹੀਂ ਰਹਿੰਦਾ, ਇਹਦੀ ਜੜ ਨਹੀਂ ਰਹਿੰਦੀ, ਫਿਕਰ ਨਾ ਕਰੋ। ਔਰਤ ਨੂੰ ਕੀ ਮਾਰਨਾ ਸੀ, ਇਹਦਾ ਜਿਹੜਾ ਲੜਕਾ ਹੈ ਚੰਦੂ ਦਾ, ਉਹ ਅਸੀਂ ਜਦੋਂ ਜੰਗ ਰਚਾਂਗੇ, ਉਸ ਜੰਗ ਦੇ ਵਿਚ ਉਹਨੂੰ ਮਾਰਾਂਗੇ। ਦੂਜੀ ਜੰਗ ਜਿਹੜੀ ਛੇਵੇਂ ਪਾਤਸ਼ਾਹ ਨੇ ਲੜੀ ਹੈ, ਉਹਦੇ ਵਿਚ ਫਿਰ ਮਹਾਰਾਜ ਜੀ ਨੇ ਚੰਦੂ ਦੇ ਪੁੱਤਰ ਨੂੰ ਵੀ ਮਾਰਿਆ, ਇਹਦਾ ਨਾਂ ਕਰਮ ਚੰਦ ਸੀ, ਉਹਨੂੰ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਦੇ ਵਿਚ ਮਾਰਿਆ, ਉਹ ਬਚਨ ਫਿਰ ਬਾਅਦ ਚ ਸੱਤ ਹੋਏ। ਹਾਂਜੀ,
ਅਬ ਤਿਆਗਨ ਹੀ ਬਲੈ ਵਿਚਾਰੋ, ਹੋਰ ਤੁਰਕ ਬਿੰਦਨ ਜੁੱਤ ਮਾਰੋ।
ਹੁਣ ਇਹਨਾਂ ਦਾ ਤਿਆਗਣਾ ਹੀ ਬਣ ਆਉਂਦਾ ਹੈ, ਜਦੋਂ ਤੁਰਕਾਂ ਦੇ ਨਾਲ ਸਾਡਾ ਜੰਗ ਹੋਵੇਗਾ, ਤੁਰਕਾਂ ਨੂੰ ਮਾਰਾਂਗੇ ਨਾ, ਤੇ ਉਹਨਾਂ ਤੁਰਕਾਂ ਨੂੰ ਜਿੱਥੇ ਮਾਰਾਂਗੇ, ਉੱਥੇ ਚੰਦੂ ਦੇ ਪੁੱਤਰ ਨੂੰ ਵੀ ਮਾਰਾਂਗੇ ਜੰਗ ਵਿੱਚ, ਇਹਦਾ ਵੀ ਨਾਸ ਕਰਾਂਗੇ, ਇਹਦਾ ਵੀ ਖਾਤਮਾ ਕਰਾਂਗੇ।
ਗੁਰ ਤੂੰ ਸੁਣ ਕਰ ਪ੍ਰਸਥਾਨ, ਪੁਰ ਸੰਗਤ ਦਰਸੈ ਗਨ ਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਏ, ਉਹ ਪੂਰੇ ਵੀ ਹੋਏ ਬਾਅਦ ਵਿਚ ਦੂਸਰੀ ਜੰਗ ਵਿਚ। ਤੋ ਖਾਲਸਾ ਜੀ, ਇਧਰ ਇਲਾਕਾ ਨਿਵਾਸੀਆਂ ਨੂੰ, ਸੰਗਤਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਲੀਓ ਚਾਲੇ ਪਾਉਣ ਦੀ ਤਿਆਰੀ ਕਰ ਲਈ ਹੈ, ਤੇ ਸੁਣ ਕੇ ਬਹੁਤ ਸਾਰੀਆਂ ਸੰਗਤਾਂ, ਨਗਰ ਨਿਵਾਸੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਇੱਕ
ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਕੇ ਵੰਦਨਾ ਕਰਦੇ ਹਨ।
ਭਾਈ ਮਨੋਰਥ ਹੋਤੇ ਆਨੰਦ,
ਔਰ ਜੋ ਮਨੋਰਥ ਕਰਕੇ ਆਉਂਦੇ ਨੇ, ਜੋ ਇੱਛਾ ਕਰਕੇ ਆਉਂਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰਿਆਂ ਦੀਆਂ ਇੱਛਾਵਾਂ ਮਨੋਰਥ ਪੂਰੇ ਹੁੰਦੇ ਨੇ।
ਸਭਿਅਨ ਕੋ ਦੀਨ ਉਪਦੇ, ਸਤ ਨਾਮ ਕੋ ਭਜੋ ਹਮੇਸ਼।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਇਹ ਉਪਦੇਸ਼ ਦਿੱਤਾ ਭਾਈ, ਸਭ ਜਪਿਆ ਕਰੋ ਸਤਨਾਮ ਸ੍ਰੀ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਕੇ ਮੁਖ ਪਵਿੱਤਰ ਹੁੰਦਾ ਹੈ, ਵਾਹਿਗੁਰੂ ਜਪ ਕੇ ਜੀਵ ਦੀ ਕਲਿਆਣ ਹੁੰਦੀ ਹੈ, ਮੋਕਸ਼ ਹੁੰਦੀ ਹੈ। ਮਹਾਰਾਜ ਜੀ ਨੇ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ, ਭਾਈ ਨਾਮ ਜਪਿਆ ਕਰੋ,
ਗੁਰੂ ਕੋ ਸੇਵੋ ਜਨਮ ਸੁਧਾਰੋ,
ਗੁਰੂ ਦੀ ਸੇਵਾ ਕਰਕੇ ਆਪਣਾ ਜਨਮ ਸੁਧਾਰੋ, ਆਪਣਾ ਜਨਮ ਸਫਲਾ ਕਰੋ।
ਗੁਰਮੁਖ ਬਣੋ ਅੰਤ ਨੈ ਹਾਰੋ,
ਗੁਰਮੁਖ ਬਣੋ ਤੇ ਗੁਰਮੁਖ ਬਣ ਕੇ ਅੰਤ ਨੂੰ ਆਪਣੇ ਜਨਮ ਨੂੰ ਹਾਰੋ ਨਹੀਂ, ਸਗੋਂ ਆਪਣੇ ਜਨਮ ਨੂੰ ਜਿੱਤ ਕੇ ਜਾਓ।
ਦਿਵਸ ਦੁਆਦਸ਼ੀ ਤਿਥੀ ਬਿਤਾਈ, ਤ੍ਰੋਸ਼ਮੀ ਮੈਕੀਨ ਚੜਾਏ।
ਤਾਂ ਸਤਿਗੁਰਾਂ ਨੇ ਦੁਆਦਸ਼ੀ ਦਾ ਦੂਸਰਾ ਦਿਨ ਬਤੀਤ ਕੀਤਾ ਹੈ, ਤ੍ਰਯੋਦਸ਼ਮੀ ਜਿਸ ਦਿਨ ਚੱਲਣਾ ਸੀ ਦਿੱਲੀਓ, ਉਹ ਦਿਨ ਆ ਗਿਆ, ਵੀਰਵਾਰ ਦਾ ਦਿਨ ਆ ਗਿਆ ਚਾਲੇ ਦਾ।
ਅਨਕ ਧੁਨੀ ਤੋਂਸਾ ਤੁੰਕਾਰਾ, ਸਾਚਿਨ ਦਲ ਤਿਆਰ ਲੈ ਸਾਰਾ।
ਨਗਾਰਿਆਂ ਤੇ ਚੋਭਾਂ ਲੱਗ ਗਈਆਂ, نگارے دی چوب سن کے آواز سن کے جنیاں فوجاں ستگراں دیاں سب نے تیاریاں کر لیا کمر کسے کر لے گھوڑیاں تے کاٹیاں کس لیا
جہانگیر ات چڑھ کر چالا مانو چلے ہزاروں نالا
اپنے قلعے چو بادشاہ جہانگیر بھی چڑھ کے چل پیا بادشاہ دے نال بھی ہزاراں دی گنتی وچ لکھاں دی گنتی وچ فوج سی بادشاہ آخر کار اودے نال اودیاں بینت فوجاں نال چڑیاں ہن
تب جیٹھا من مائیں بچارے چندو کو گر نہیں نہارے
ستگرو جی چڑھ گئے تے بھائی جیٹھے نے اپنے من چ وچار کیتی بھائی جیٹھے نے اپنے ہردے چ وچار کیتی کہ کتے گرو ہر گوبند صاحب چھویں پاتشاہ مہاراج جی
چندو کو گر نہیں نہار
ستگرو جی چندو نو نہ ویکھن کیونکہ چندو دی دشا بڑی پیڑی سی سر سجیا ہویا بڑا ملین چہرہ سی بے ہوشی بسدھ دی بسدھی دی حالت سی بھائی جیٹھے نے من چ وچار کیتی کہ کتے گرو ہرگوبند صاحب چندو ول نہ ویکھن
مہا کرپال سبھاؤ جے دیکھے نہیں چھٹائے دے اورکھے
واہ جی واہ کہندے اینے دیالو نے گرو ہرگوبند صاحب اتنے کرپالو نے کہ کتے چندو دی حالت ویکھ کے انہاں دے من چ کرونا ہی نہ آ جائے تے کہن چھڈ دیو آکھو ستنام سری
شری واہگرو
بھائی جیٹھا جی وچار کر رہے نے کہ چندو نو ستگراں دے سامنے نہیں جان دینا کیونکہ جے کتے گرو صاحب نے ویکھ لیا انہاں دا سبھا اتنا کرپالو ہے اتنا دیالو ہے کہ ویکھ کے کتے اے نہ کہہ دین بھی چندو نو چھڈ دیو چندو دی حالت ماڑی ہے نو چھڈ دیو کتے کہہ کے چندو نو چھڑا نہ دین
جنڈالن کو سیک سکھائی چندو سوانن ساتھ ملائے
بھائی جیٹھے نے کی کیتا چنڈالا نو سکھیا سکھا دیتی جڑے چنڈال نال آندے سی نا کتے نو پھڑ کے انہاں نو سارے نو بھائی جیٹھے نے سکھا دیتا آکھیا بھائی ایداں کرو چندو نو اپنے نال رکھنا تسی کتیاں دے نال ملا کے نو لے کے آنا ہے
گر کی دیت بچالتی آو دیرا دور کرو اس چھاو
ستگراں دی درشتی تو اینو دور ہی رکھنا ہے چندو نو پچھے ہی رہنا تسی اگے نہیں آنا جتھے ستگرو جی دی نگاہ پیندی ہے اتھے نہیں آنا انو پچھے ہی رکھنا ہے لکا کے ہی رکھنا جے ستگراں دا ڈیرا ہو جائے تے ستگراں دے ڈیرے تے انو پچھے دور ہی ڈیرا کرونا ہے
ایم کہہ کر سنگلی گل پارے دارے نال چھوڑے گن کھل رکھوارے
کہہ کے چندو دے گل چ سنگلی پا لئی کتیاں دے نال انو ٹور لیا پانچ چار سپاہی نگرانی کرن واسطے چندو دے پہرے واسطے نال ٹورے نے بھائی جیٹھے نے
آپ ملیو گڑ کے سنگ جائے بجت نشان چلتے اگوائے
آپ بھائی جیٹھا جی اگے آ کے ستگراں نوں ملے نے اگے اگے نشان نگارے بجتے جا رہے ہن
دن پت کچھ مقام کرن تے کب کب گر ارشا ملن تے
پرتی دن پینڈا طے کردیاں دلی تو چلی جا رہے نے رستے وچ چلدیاں آوندیاں کدے کدے بادشاہ نال جہانگیر نال ستگراں دا میل ملاپ ہوندا ہے
من کو خوشی کی باطن کرتے کہ سن مل کر آنند درتے
بادشاہ نال جدوں میل ہوندا تے بڑیاں خوشیاں دیاں گلاں ہوندیاں نے انک پرکار دے پرسنگ چلدے نے ਇਦਾਂ ਬਾਦਸ਼ਾਹ ਨਾਲ ਕਹਿ ਸੁਣ ਕੇ ਬਚਨ ਬਿਲਾਸ ਬੜੇ ਆਨੰਦ ਨੂੰ ਧਰਦੇ ਹਨ
ਜਿਤਕ ਗੁਰੂ ਚਾਹਤ ਮਗ ਚਾਲੇ ਤਿਤੂ ਸ਼ਾਹ ਚੈ ਚਲੇ ਸੁਖਾਲੇ
ਇਹਨਾਂ ਪੈਂਡਾ ਗੁਰੂ ਸਾਹਿਬ ਤੈ ਕਰਨਾ ਚਾਹੁੰਦੇ ਨੇ ਬਾਦਸ਼ਾਹ ਓਨਾ ਹੀ ਪੈਂਡਾ ਤੈ ਕਰਕੇ ਨਾਲ ਚੱਲਦਾ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਚੱਲ ਰਿਹਾ ਆਪਣੀ ਮਰਜ਼ੀ ਨਹੀਂ ਕਰਦਾ ਜਿੰਨਾ ਕੁ ਪੈਂਡਾ ਗੁਰੂ ਸਾਹਿਬ ਤੈ ਕਰਕੇ ਜਾਂਦੇ ਨੇ ਓਨਾ ਹੀ ਨਾਲ ਚੱਲ ਕੇ ਜਾਂਦਾ ਹੈ
ਇੱਕ ਦਿਨ ਸ਼ਾਹ ਸੰਗ ਗੁਰ ਮਿਲੇ ਬਚਨ ਬਿਲਾਸ ਬਖਾਨੇ ਭਲੇ
ਰਸਤੇ ਵਿਚ ਹੀ ਬਾਦਸ਼ਾਹ ਨਾਲ ਸਤਿਗੁਰਾਂ ਦਾ ਮੇਲ ਹੋਇਆ ਤੰਬੂ ਦੇ ਵਿਚ ਬਾਦਸ਼ਾਹ ਉਤਰਿਆ ਹੋਇਆ ਸਤਿਗੁਰੂ ਜੀ ਵੀ ਬਾਦਸ਼ਾਹ ਕੋਲ ਬੈਠੇ ਹੋਏ ਤੇ ਬਚਨ ਬਿਲਾਸ ਹੋ ਰਹੇ ਨੇ
ਬੇਗਮ ਕੇ ਸਮੀਪ ਸ਼ੁਭ ਡੇਰੇ ਚਿਕਨ ਚ ਰੁਖੇ ਲਗੇ ਕਨੇਰੇ
ਬਾਦਸ਼ਾਹ ਕੋਲ ਸਤਿਗੁਰੂ ਜੀ ਬੈਠੇ ਸਨ ਬਿਲਕੁਲ ਉਸ ਤੋਂ ਬਾਦਸ਼ਾਹ ਦੇ ਬਿਲਕੁਲ ਨੇੜੇ ਜਿਹੜੀਆਂ ਬਾਦਸ਼ਾਹ ਦੀਆਂ ਬੇਗਮਾਂ ਸਨ ਉਨ੍ਹਾਂ ਦਾ ਡੇਰਾ ਲੱਗਾ ਹੋਇਆ ਸੀ ਬਾਦਸ਼ਾਹ ਦੀਆਂ ਬੇਗਮਾਂ ਚਰੋਖਿਆਂ ਦੇ ਵਿਚ ਚਰੋਖੇ ਚੋਂ ਬਾਹਰ ਦਿਸਦਾ ਅੰਦਰ ਨਹੀਂ ਦਿਸਦਾ ਉਹਨਾਂ ਝਰੋਖਿਆਂ ਦੇ ਵਿੱਚ ਉਹ ਬੇਗਮਾਂ ਬੈਠੀਆਂ ਹੋਈਆਂ ਸਨ।
ਮਖਮਲ ਜ਼ਰੀ ਚਾਲਨ ਲੜਕੀ ਜੋ ਸੁਚਾਂਦੀ ਚਾਮੀ ਕਰਕੇ,
ਮਖਮਲ ਤੇ ਜ਼ਰੀ ਦੀਆਂ ਝਾਲਰਾਂ ਉਹਨਾਂ ਦੇ ਤੰਬੂ ਦੇ ਉੱਤੇ ਤੇ ਜਿਹੜੇ ਝਰੋਖੇ ਨੇ ਉਹਨਾਂ ਦੇ ਉੱਤੇ ਲੜਕੀਆਂ ਹੋਈਆਂ, ਚਾਂਦੀ ਦੀਆਂ ਚੋਭਾਂ ਲੈ ਕੇ, ਸੋਨੇ ਦੀਆਂ ਚੋਭਾਂ ਲੈ ਕੇ ਸੇਵਾਦਾਰ ਖੜੇ ਹਨ।
ਹੀਰੇ ਮੁਕਲ ਤੋਂ ਮੁਕਤਾ ਲਾਗੇ, ਜਗਮਗ ਚਮਕਲ ਦੁੱਤ ਜਾਗੇ।
ਹੀਰੇ ਸ਼ੀਸ਼ੇ ਜੜੇ ਹੋਏ, ਮੋਤੀ ਲੱਗੇ ਹੋਏ, ਜਗਮਗ ਜਗਮਗ ਕਰ ਰਹੇ ਨੇ ਝਰੋਖੇ ਬੇਗਮਾਂ ਦੇ।
ਤਿੰਨ ਮੈਂ ਸਿਰੇ ਬੇਗਮਾ ਰੁੱਤ, ਹਜ਼ਰਤ ਕੀ ਦਿਸ਼ ਦ੍ਰਿਸ਼ਟੀ ਪ੍ਰੇਰਿਤ।
ਉਹਨਾਂ ਝਰੋਖਿਆਂ ਦੇ ਵਿੱਚ ਬੇਗਮਾਂ ਫਿਰਦੀਆਂ ਸੀ ਤੇ ਫਿਰਦੀਆਂ ਬੇਗਮਾਂ ਦੀ ਨਿਗਾਹ ਬਾਦਸ਼ਾਹ ਜਹਾਂਗੀਰ ਵੱਲ ਪੈ ਰਹੀ, ਜਿੱਥੇ ਬਾਦਸ਼ਾਹ ਜਹਾਂਗੀਰ ਬਿਲਕੁਲ ਸਾਹਮਣੇ ਸੀ, ਉਹ ਬਾਦਸ਼ਾਹ ਜਹਾਂਗੀਰ ਵੱਲ ਵੇਖ ਰਹੀਆਂ ਨੇ।
ਇੱਕ ਦੋ ਨਫਰ ਨਿਕਟ ਤੈ ਪੇਖੇ, ਹੁਣ ਸ਼੍ਰੀ ਹਰਗੋਬਿੰਦ ਜੀ ਦੇਖੇ।
ਉਹ ਸੇਵਾਦਾਰ ਨੌਕਰ ਵੇਖੇ ਬਾਦਸ਼ਾਹ ਦੇ ਨਾਲ ਬੇਗਮਾਂ ਨੇ, ਤੇ ਫਿਰ ਉਹਨਾਂ ਬੇਗਮਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਵੇਖਿਆ। ਪਹਿਲੀ ਵਾਰ ਛੇਵੇਂ ਪਾਤਸ਼ਾਹ ਦੇ ਦਰਸ਼ਨ ਉਹਨਾਂ ਬੇਗਮਾਂ ਨੇ ਕੀਤੇ, ਕਿਉਂਕਿ ਬਾਦਸ਼ਾਹ ਦੇ ਕੋਲ ਹੀ ਸਤਿਗੁਰੂ ਛੇਵੇਂ ਪਾਤਸ਼ਾਹ ਸਨ ਤੇ ਬੇਗਮਾਂ ਦੀ ਨਿਗਾਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਤੇ ਪਈ।
ਮੁਖ ਮੰਡਲ ਦੀਰਘ ਜਿਸ ਕੇਰਾ, ਸ਼ਮਸ ਮਨੋ ਤਮ ਜੈ ਸਚ ਘੇਰਾ।
ਗੁਰਾਂ ਦਾ ਮੁਖ ਮੰਡਲ ਬੜਾ ਸੁੰਦਰ ਬੇਗਮਾਂ ਨੇ ਵੇਖਿਆ, ਚਿਹਰੇ ਦੇ ਉੱਤੇ ਦਾੜਾ ਸਤਿਗੁਰਾਂ ਦੇ ਉਤਰਿਆ ਕਾਲੇ ਰੰਗ ਦਾ, ਏਦਾਂ ਲੱਗਦਾ ਹੈ ਜਿਵੇਂ ਚੰਨ ਨੂੰ ਆਲੇ ਦੁਆਲੇ ਹਨੇਰੇ ਨੇ ਘੇਰਿਆ ਹੋਵੇ, ਏਦਾਂ ਸਤਿਗੁਰਾਂ ਦੇ ਚਿਹਰੇ ਤੇ ਕਾਲੇ ਰੰਗ ਦਾ ਦਾੜਾ ਸੁੰਦਰ ਜਾਪ ਰਿਹਾ ਨਜ਼ਰ ਆ ਰਿਹਾ।
ਮੰਦ ਮੰਦ ਮੁਸਕਾਵਤ ਬੋਲਤ, ਜਨ ਬ੍ਰਿੰਦਮ ਕੋ ਸੰਪਟ ਖੋਲਤ।
ਸਹਿਜੇ ਸਤਿਗੁਰੂ ਜੀ ਮੁਸਕਰਾਉਂਦੇ ਨੇ, ਬੋਲਦੇ ਨੇ, ਜਦੋਂ ਬੋਲਦੇ ਨੇ ਮਾਨੋ ਮੂੰਹ ਮੋਤੀਆਂ ਦਾ ਡੱਬਾ ਹੀ ਖੁੱਲਦਾ, ਜਦੋਂ ਮੂੰਹ ਦੇ ਵਿੱਚ ਦੰਦ ਚਮਕਦੇ ਦਿਸਦੇ ਨੇ ਏਦਾਂ ਲੱਗਦਾ ਜਿਵੇਂ ਮੋਤੀਆਂ ਦਾ ਡੱਬਾ ਹੀ ਖੁੱਲਾ ਹੋਵੇ।
ਹੀਰਨ ਪਾਤ ਦੰਤ ਬਚ ਦਿਖੇ, ਬਚਨ ਸੁਗੰਧਤ ਸੁਦਾ ਤਰੀਕੇ।
ਹੀਰਿਆਂ ਦੀ ਪੰਗਤ ਹੀ ਨਜ਼ਰ ਆਉਂਦੀ ਹੈ ਸਤਿਗੁਰਾਂ ਦੇ ਮੂੰਹ ਦੇ ਵਿੱਚ ਜਿਹੜੇ ਦੰਦ ਨੇ, ਔਰ ਬੜੇ ਸੁੰਦਰ ਸੁਗੰਧਤ ਬਚਨ ਅੰਮ੍ਰਿਤ ਜੈਸੇ ਸਤਿਗੁਰੂ ਜੀ ਮੁਖੋਂ ਉਚਾਰਦੇ ਨੇ।
ਬਿਸਤਰਤ ਬਿਲੋਚਨ ਬੰਕੇ, ਕਮਲ ਪ੍ਰਖੜੀ ਕੀ ਕਰ ਸੰਕੇ।
ਨੇਤਰ ਕਮਲ ਬੜੇ ਸੋਹਣੇ, ਮੋਟੀਆਂ ਅੱਖਾਂ ਸਤਿਗੁਰਾਂ ਦੀਆਂ, ਕਮਲ ਦੀਆਂ ਪੰਖੜੀਆਂ ਵੀ ਸ਼ੰਕਾ ਕਰਦੀਆਂ ਨੇ ਕਿ ਕਿੰਨੇ ਕੋਮਲ ਨੇ ਸਤਿਗੁਰਾਂ ਦੇ ਨੇਤਰ ਦੇ ਕਮਲ ਦੇ ਉੱਪਰਲੇ ਪ੍ਰਵੱਟੇ ਪੌਹਾਂ।
ਦੇਵਰ ਜਵਰ ਜਵਾਹਰ ਜਰੇ, ਪੈਰ ਸਰੀਰ ਬੇਭੂਖਨ ਕਰੇ।
ਬੜੇ ਸੋਹਣੇ ਜੇਵਰ ਜਬਰ ਜਵਾਹਰ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਹੋਏ, ਸਾਰਾ ਸਰੀਰ ਮਹਾਰਾਜ ਜੀ ਨੇ ਅਲੰਕ੍ਰਿਤ ਕੀਤਾ ਹੋਇਆ।
ਗੁਰੂ ਸੁੰਦਰਤਾ ਕਹਿ ਲੱਗ ਕਹੋ, ਮੈਂ ਕੇਠਾ ਅਪਰ ਨਾ ਲਓ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੀ ਸੁੰਦਰਤਾ ਮੈਂ ਕਿੱਥੇ ਤੱਕ ਕਹਾਂ, ਮੈਨੂੰ ਸਾਰੇ ਬ੍ਰਹਿਮੰਡ ਵਿਚ ਕੋਈ ਇਹੋ ਜਿਹੀ ਸੁੰਦਰ ਚੀਜ਼ ਦਿਸਦੀ ਨਹੀਂ ਜਿਹਦੇ ਨਾਲ ਗੁਰੂ ਸਾਹਿਬ ਦੀ ਤੁਲਨਾ ਕਰਕੇ ਕਹਿ ਸਕਾਂ ਕਿ ਸਤਿਗੁਰੂ ਜੀ ਇਹੋ ਜਿਹੇ ਸਨ। ਇਹੋ ਜੀ ਸੁੰਦਰ ਸਤਿਗੁਰੂ ਮਹਾਰਾਜ ਜੀ ਦਾ ਸਵਰੂਪ ਹੈ।
ਰੂਪ ਬਿਲੋਕਤ ਬੇਗਮਾ ਸਾਰੀ,
ਇੰਨੀਆਂ ਬੇਗਮਾ ਸੀ ਝਰੋਖੇ ਵਿਚ, ਉਹਨਾਂ ਨੇ ਛੇਵੇਂ ਪਾਤਸ਼ਾਹ ਦਾ ਰੂਪ ਵੇਖਿਆ।
ਰੀਜ ਰਹੀ ਜਨ ਮਿਗੀ ਵਿਚਾਰੇ,
ਵੇਖ ਕੇ ਰੀਜ ਰਹੀਆਂ ਬੇਗਮਾ ਬੜੀਆਂ ਖੁਸ਼ ਹੋਈਆਂ ਵੀ ਬੜਾ ਅਲੌਕਿਕ ਪੁਰਖ ਬੈਠਾ ਹੈ, ਚਿਹਰੇ ਤੇ ਬੜੀ ਕ੍ਰਾਂਤੀ ਹੈ, ਸਰੀਰ ਕੱਦ ਕਾਠ ਬੜਾ ਬਲਵਾਨ ਸਰੀਰ ਹੈ। ਬੇਗਮਾਂ ਨੇ ਜਿਸ ਵੇਲੇ ਵੇਖਿਆ ਤੇ ਵੇਖਦੀਆਂ ਰਹਿ ਗਈਆਂ।
ਇੱਕ ਤੱਕ ਦੇਖ ਰਹੀ ਸਭ ਦਾਰਾ, ਮਨੋ ਜੂਪ ਮੈਂ ਮਨ ਕੋ ਆਰਾ।
ਇੱਕ ਟਕੀ ਲਾ ਕੇ ਛੇਵੇਂ ਪਾਤਸ਼ਾਹ ਵੱਲ ਵੇਖੀ ਜਾਂਦੀਆਂ ਨੇ, ਏਦਾਂ ਵੇਖੀ ਜਾਂਦੀਆਂ ਨੇ ਮਾਨੋ ਜਿਵੇਂ ਬੇਗਮਾਂ ਨੇ ਆਪਣਾ ਮਨ ਜੂਏ ਚ ਹਾਰ ਦਿੱਤਾ ਹੋਵੇ। ਸਤਿਗੁਰਾਂ ਦਾ ਸਰੂਪ ਵੇਖ ਕੇ ਏਦਾਂ ਡੋਲੀਆਂ ਨੇ ਕਿ ਮਾਨੋ ਇਹਨਾਂ ਨੇ ਆਪਣਾ ਮਨ ਹੀ ਜੂਏ ਚ ਹਾਰ ਦਿੱਤਾ ਹੋਵੇ।
ਇਕਟ ਝਰੋਖੇ ਰਹਿ ਗਈ ਠਾਂਡੇ, ਪ੍ਰੀਤ ਬਿਲੋਕਨ ਕੀ ਔਰ ਬਾਡੇ।
ਝਰੋਖੇ ਦੇ ਵਿਚ ਖਲੋਤੀਆਂ ਰਹਿ ਗਈਆਂ ਬੇਗਮਾਂ, ਸਿਰਫ ਇਕ ਮਹਾਰਾਜ ਜੀ ਨੂੰ ਵੇਖਣ ਦੀ ਪ੍ਰੀਤ ਲੱਗੀ ਹੋਈ ਉਹਨਾਂ ਦੇ ਮਨ, ਸਿਰਫ ਦਰਸ਼ਨ ਕਰਨ ਦੀ ਹੀ ਪ੍ਰੀਤ ਲੱਗੀ ਹੋਈ ਹੈ।
ਅਤਲੇ ਸਕੇ ਚਿੱਤਰ ਸੀ ਖਰੇ, ਅੰਗ ਅੰਗ ਮੈਂ ਜਿਨ ਦੁੱਤ ਦਰੇ।
ਹਟ ਨਹੀਂ ਸਕਦੀਆਂ ਝਰੋਖੇ ਚੋਂ, ਪਿੱਛੇ ਨਹੀਂ ਹਟੀਆਂ, ਕਹਿੰਦੇ ਏਦਾਂ ਖਲੋ ਗਈਆਂ ਮਾਨੋ ਜਿਵੇਂ ਕਿਸੇ ਕੰਧ ਦੇ ਉੱਤੇ ਤਸਵੀਰ ਨਹੀਂ ਬਣਾਈ ਹੁੰਦੀ, ਤੇ ਤਸਵੀਰ ਬਿਲਕੁਲ ਖੜੀ ਹੁੰਦੀ ਹੈ। ਏਦਾਂ ਤਸਵੀਰਾਂ ਦੇ ਸਮਾਨ ਚਿੱਤਰਾਂ ਦੇ ਸਮਾਨ ਖਲੋ ਗਈਆਂ ਨੇ।
ਜਬ ਲਗ ਗੁਰੂ ਸ਼ਾਹ ਟਿਕ ਖਰੇ ਕਿਸੇ ਉਤ ਨਹੀਂ ਬਿਲੋਚਨ ਕਰੇ।
ਜਦੋਂ ਤੱਕ ਸਤਿਗੁਰੂ ਜੀ ਬਾਦਸ਼ਾਹ ਕੋਲ ਖਲੋਤੇ ਬਚਨ ਬਿਲਾਸ ਕਰ ਰਹੇ ਸਨ, ਉਦੋਂ ਤੱਕ ਇਨ੍ਹਾਂ ਨੇ ਨੀ ਆਪਣੀ ਨਿਗਾਹ ਇਧਰ ਉਧਰ ਕੀਤੀ। ਬਾਦਸ਼ਾਹ ਦੇ ਕੋਲ ਖੜੇ ਸਤਿਗੁਰਾਂ ਵੱਲ ਇਨ੍ਹਾਂ ਦੀ ਨਿਗਾਹ ਚਿਪਕੀ ਹੋਈ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਹੀ ਵੇਖੀ ਜਾਂਦੀਆਂ ਨੇ।
ਪੁਨੀ ਉਠ ਗੁਰੂ ਵੈਰ ਕੋਲ ਚਾਲੇ ਅਬ ਲੋਕ ਤਿਕ ਲਾਵਤ ਨਾਲੇ।
ਗੁਰੂ ਜੀ ਉਥੋਂ ਬਾਦਸ਼ਾਹ ਨੂੰ ਮਿਲ ਕੇ ਬਾਹਰ ਨੂੰ ਚੱਲ ਪਏ ਤੇ ਜਿਹੜੀਆਂ ਬੇਗਮਾਂ ਇਹ ਬੜੀਆਂ ਵਿਆਕੁਲ ਹੋਈਆਂ ਵੀ ਸਤਿਗੁਰੂ ਜੀ ਕਿੱਥੇ ਚਲੇ ਗਏ। ਹਾਲੇ ਤਾਂ ਸਾਡਾ ਮਨ ਵੀ ਨਹੀਂ ਸੀ ਰੱਜਿਆ ਉਹਨਾਂ ਦੇ ਸਰੂਪ ਨੂੰ ਵੇਖ ਕੇ, ਉਹਨਾਂ ਦੇ ਦਰਸ਼ਨ ਕਰਕੇ ਬੇਗਮਾਂ ਬੜੀਆਂ ਵਿਆਕੁਲ ਹੋ ਗਈਆਂ।
ਜਿਤ ਮੈਂ ਲਗੀ ਚਟਪਟੀ ਐਸੇ ਇਨਸੋ ਮਿਲ ਬੋਲੇ ਹਮ ਕੈਸੇ।
ਬੇਗਮਾਂ ਦੇ ਮਨ ਚ ਚਟਪਟੀ ਲੱਗ ਗਈ, ਚਿੱਤ ਦੇ ਵਿਚ ਉਤਾਵਲਾਪਨ ਜਾਗ ਪਿਆ ਕਿ ਅਸੀਂ ਹੁਣ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਇਹ ਵਿਅਕਤੀ ਉਹਨਾਂ ਨੂੰ ਪਤਾ ਨਹੀਂ ਸੀ ਇਹ ਕੌਣ ਨੇ, ਇਹ ਜਿਹੜੇ ਵਿਅਕਤੀ ਖੜੇ ਨੇ ਇਹਨਾਂ ਨਾਲ ਸਾਡਾ ਮੇਲ ਕਿਵੇਂ ਹੋ ਸਕਦਾ, ਇਹਨਾਂ ਨਾਲ ਸਾਡੀ ਮੁਲਾਕਾਤ ਕਿਵੇਂ ਹੋ ਸਕਦੀ ਹੈ।
ਨਿਤੋਏ ਜਬ ਦੇਖਣ ਕਰੈ ਅਤ ਪ੍ਰਮੋਦ ਕੋ ਹਿਰਦੇ ਧਰੈ।
ਹਾਲੇ ਤਾਂ ਦੂਰੋਂ ਵੇਖਿਆ ਤੇ ਕਦੇ ਇਹੋ ਜਿਹਾ ਸਮਾਂ ਬਣੇ ਕਿ ਅਸੀਂ ਇਹਨਾਂ ਦੇ ਕੋਲ ਹੋ ਕੇ ਇਹਨਾਂ ਨੂੰ ਵੇਖੀਏ, ਕੋਲ ਹੋ ਕੇ ਇਹਨਾਂ ਦੇ ਦਰਸ਼ਨ ਕਰੀਏ ਤੇ ਸਾਡੇ ਮਨ ਚ ਪ੍ਰਬੋਧ ਪੈਦਾ ਹੋਵੇ।
ਕਿਤੋਤ ਜਤਨ ਅਨੇਕ ਪ੍ਰਕਾਰ ਗਨ ਦਾਸੀ ਮੈਂ ਬਾਕੀ ਉਚਾਰਾ।
ਆਪਣੇ ਮਨ ਚ ਚਿਤਵਦੀਆਂ ਨੇ ਅਨੇਕਾਂ ਯਤਨ ਚਿਤਵਦੀਆਂ ਨੇ ਤੇ ਜਿਹੜੀਆਂ ਦਾਸੀਆਂ ਖੜੀਆਂ ਸੀ ਨਾ ਬੇਗਮਾਂ ਦੀਆਂ ਨਿਕਟਵਰਤੀ ਦਾਸੀਆਂ, ਉਹਨਾਂ ਦਾਸੀਆਂ ਵਿਚ ਬੇਗਮ ਬੋਲੀ ਕਹਿਣ ਲੱਗੀ
ਹਜ਼ਰਤ ਨਿਕਟ ਕੌਣ ਇਹ ਆਇਓ।
ਕਹਿਣ ਲੱਗੀ ਇਹਨਾਂ ਵਿਚੋਂ ਮੁਖੀ ਸੀ, ਬੇਗਮ ਦਾ ਨਾਂ ਸੀ ਨੂਰ ਜਹਾਂ, ਉਹ ਬੋਲੀ ਕਹਿਣ ਲੱਗੀ ਹਜ਼ਰਤ ਜੀ ਦੇ ਕੋਲ ਇਹ ਕੌਣ ਆਇਆ ਹੋਇਆ।
ਦਿਲ ਬੋਲਤ ਚਿਰ ਕਾਲ ਬਿਤਾਇਓ।
ਜੀ ਵੇਖੋ ਇਹ ਕੌਣ ਨੇ ਜਿਨ੍ਹਾਂ ਨੇ ਬਾਦਸ਼ਾਹ ਦੇ ਹਜ਼ਰਤ ਦੇ ਕੋਲ ਖਲੋ ਕੇ ਕਾਫੀ ਸਮਾਂ ਬਚਨ ਬਿਲਾਸ ਕੀਤੇ ਹਨ।
ਦਾਸੀ ਇੱਕ ਬਿਰਦਾ ਸਭ ਜਾਣੇ ਸਭ ਬੇਗਮ ਤੋਂ ਪੇਵ ਬਖਾਨੇ।
ਦਾਸੀ ਇਹਨਾਂ ਦੀ ਬਜੁਰਗ ਸੀ, ਉਹ ਸਾਰਾ ਕੁਝ ਜਾਣਦੀ ਸੀ, ਉਹਨੇ ਸਾਰਾ ਭੇਦ ਦੱਸਿਆ ਬੇਗਮਾਂ ਨੂੰ। ਕਹਿਣ ਲੱਗੇ
ਸ੍ਰੀ ਹਰਗੋਬਿੰਦ ਇਹ ਗੁਰਪੀਰ ਭਏ ਸਾਹਿਬ ਸ਼ਾਜ ਜ਼ਰੀਰ।
ਉਸ ਵੇਲੇ ਉਹ ਦਾਸੀ ਬੋਲੀ ਕਹਿਣ ਲੱਗੀ ਉਹਨਾਂ ਬੇਗਮਾਂ ਨੂੰ ਸਾਰੀਆਂ ਨੂੰ, ਕਹਿੰਦੀਆਂ ਸੁਣੋ ਇਹ ਨੇ ਪੀਰਾਂ ਦੇ ਪੀਰ ਗੁਰੂ ਪੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਹਨਾਂ ਨੇ ਬਾਦਸ਼ਾਹ ਜਹਾਂਗੀਰ ਦੇ ਸਰੀਰ ਦੀ ਰੱਖਿਆ ਕੀਤੀ ਹੈ। ਅੱਜ ਜੇ ਬਾਦਸ਼ਾਹ ਨੂੰ ਤੁਸੀਂ ਵੇਖ ਰਹੀਆਂ ਹੋ ਤੇ ਇਹਨਾਂ ਦੀ ਬਦੌਲਤ ਇਹਨਾਂ ਦੀ ਕਿਰਪਾ ਨਾਲ।
ਦੁਰਗ ਗਵਾਲੀਅਰ ਬੈਠੇ ਜਾਏ ਕਰੇ ਜਾਪ ਲਈ ਸ਼ਾਹ ਬਚਾਏ।
ਗਵਾਲੀਅਰ ਦੇ ਕਿਲੇ ਚ ਬਹਿ ਕੇ ਬਾਦਸ਼ਾਹ ਵਾਸਤੇ ਜਾਪ ਕੀਤਾ ਤੇ ਬਾਦਸ਼ਾਹ ਵਾਸਤੇ ਜਾਪ ਕਰਕੇ ਬਾਦਸ਼ਾਹ ਨੂੰ ਬਚਾਇਆ ਹੈ।
ਕੀਤਕ ਮਾਸ ਮਿਤੇ ਚਲ ਆਏ ਹਜ਼ਰਤ ਮਾਨੇ ਚੀਤ ਨਿਵਾਏ।
ਕਈ ਮਹੀਨੇ ਬਾਦਸ਼ਾਹ ਵਾਸਤੇ ਜਾਪ ਕਰਕੇ ਚੱਲ ਕੇ ਆਏ ਨੇ, ਇਸ ਕਰਕੇ ਬਾਦਸ਼ਾਹ ਇਹਨਾਂ ਦਾ ਹਰ ਇੱਕ ਕਿਹਾ ਮੰਨਦਾ, ਜੋ ਇਹ ਕਹਿੰਦੇ ਨੇ ਬਾਦਸ਼ਾਹ ਸਤ ਕਰਕੇ ਮੰਨਦਾ, ਇਹਨਾਂ ਦੇ ਹੁਕਮ ਵਿੱਚ ਚੱਲਦਾ ਹੈ।
ਅਨਕੇ ਉਪਾਇਨ ਅਰਪਨ ਕਰੈ ਸਹਿਤ ਪ੍ਰੀਤ ਕੇ ਸ਼ਰਧਾ ਧਰੈ।
ਸਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ ਬਾਦਸ਼ਾਹ ਇਹਨਾਂ ਅੱਗੇ ਔਰ ਬੜੀ ਪ੍ਰੀਤ ਤੇ ਸ਼ਰਧਾ ਧਾਰਨ ਕਰਦਾ ਹੈ।
ਸੁਣ ਬੇਗਮ ਤਬ ਰਚਿਓ ਪਾਏ ਕਹਿ ਸ਼ਾਸੋ ਪੀਰ ਦਿਖਾਏ।
ਬੇਗਮਾਂ ਨੇ ਹੁਣ ਜੁਗਤੀ ਬਣਾ ਲਈ, ਕਹਿਣ ਲੱਗੀਆਂ ਵੀ ਅੱਜ ਬਾਦਸ਼ਾਹ ਮਹਿਲਾ ਸਾਡੇ ਕੋਲ ਆਵੇਗਾ ਤੇ ਬਾਦਸ਼ਾਹ ਨੂੰ ਅਸੀਂ ਕਹਾਂਗੀਆਂ ਕਿ ਸਾਨੂੰ ਉਸ ਪੀਰ ਦੇ ਦਰਸ਼ਨ ਕਰਾਓ ਜਿਹੜਾ ਤੁਹਾਡੇ ਕੋਲ ਰੋਜ਼ ਆਉਂਦਾ।
ਹਮ ਵੀ ਬੰਦੇ ਤਿੰਨ ਚਰਨ ਹਮ ਵੀ ਬੰਦੇਗੀ ਤਿੰਨ ਚਰਨ ਜਿਨ ਦਰਸ਼ਨ ਤੇ ਦੁੱਖ ਗਨ ਹਰਨ।
ਅਸੀਂ ਵੀ ਉਹਨਾਂ ਦੇ ਚਰਨਾਂ ਚ ਮੱਥਾ ਟੇਕਣਾ ਚਾਹੁੰਦੀਆਂ ਜਿਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਹਰੇ ਜਾਂਦੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਕੱਟੇ ਜਾਂਦੇ ਨੇ।
ਸ਼ਾਪ ਨੇ ਰਣਵਾਸ کھان پان تو کرن بلا
بیگما اس طرح سوچ کے ہٹ گئے سن کہ انہیں نو بادشاہ اپنے رنواس جتھے رانیاں بیگما ریندیاں سی اوتھے چل کے آیا بادشاہ نے آ کے کھان پان کیتا ہے
تب بیگم نے بات چلائے پیر پے تمرے جو سہائے
بیگم نے گل چلا لئی بادشاہ کول بیٹھیاں کہن لگیاں بادشاہ سلامت حضرت جی جنا پیران نے جس پیر نے تہاڈی جان بچائی ہے
درشن تے اگ اوگن ہرتا سنکٹ میں سہائے کو کرتا
دے درشن کر کے پاپ ہرے جاندے نے دکھ ہرے جاندے نے اور بڑے بڑے سنکٹاں دے وچ جڑی تہاڈی سہایتا کردے نے
ہے کہ نہیں ان کے سنگ دارا
اے بادشاہ سلامت دسو بھی اے جڑے پیر جی نے جڑے اج بھی آئے سی تہاڈے کول شری ہرگوبند صاحب جی انہاں دے نال کوئی انہاں دی گھر والی کوئی محل کوئی استری ہے کہ نہیں
ہن حضرت نے باقی اچارا
سن کے بادشاہ کو بولیا اڑا بیگما نو کہن لگا
پورب ہی سنس ہے مجھ ایسے ترن اوستھا ان کی جیسے
بادشاہ کہن لگا بھی یہ گل دا سنسا پہلا ہی میرے من دے وچ ہے تسی بھی یہ گل چھیڑ دتی ہے میرے من چ پہلا ہی اس گل دا سنسا ہے کہ شری ہرگوبند صاحب دی جوان عمر ہے
بن استری کم نسا بتاوے جنوں دیکھ تیا تیر نہ پاوے
ہر جوانی دی اس عمر وچ انہاں دی استری انہاں دی محل ہے کہ نہیں ہے میرے من چ بھی سنسا ہے اور جنہاں دا سروپ اتنا سندر ہے شری ہرگوبند صاحب دا کہ جیڑی استری ویکھ لوے او دا من ہریا جاندا ہے
روپ انوپم مردل سبھائے
جنہاں دا سبھا بڑا سندر روپ جنہاں دا بڑا سندر ہے
بولت بن کمل بگسائے
او اپنے چہرے تو بول دے نے تے اتنا لگدا ہے جویں کمل دا پھل کھڑ گیا ہووے
کرو پیر کو پرکھنی اب کام بسی ہوئے ہیں کہ نہ کب
بادشاہ جہانگیر کہن لگا انہاں ساریاں بیگماں نوں کہدا میں چاہنا ہاں کہ تسی ساریاں رل کے شری ہرگوبند صاحب دی پرکھ کرو سونا روپ دھارن کر کے چنگے ہاو پاو شنگار شریر تے دھارن کر کے انہاں کول جاؤ تے جا کے ویکھو کہ شری ہرگوبند صاحب تہانوں ویکھ کے کام بسی ہندے نے اے پرخ جا کے تسی انہاں دی کرو
اپنے تن کو سب شنگارو جاؤ سمیپی درس نیارو
اپنے شریراں نو چنگی طرح شنگارو اتر فلیل پا کے شریر نو چنگی طرح سگندت کر کے پھر انہاں دے کول جا کے انہاں دے درشن کرو
کرو بلوکن لوچن گت کو ہوئے کہ میں بیکار سب چت کو
اپنے نیتراں دی چنچل گت نال انہاں ول ویکھو ویکھو کہ شری ہرگوبند صاحب دا من تہانوں ویکھ کے وکاری ہوندا ہے کتے تہانوں ویکھ کے انہاں دا من ڈولدا ہے اے جا کے تسی ویکھو
ہم تے تریا بن رہے او نہ جائے جن کو تن اوپر ترنائے
انہاں دے تن دے اتے ترنائی ہے جوانی دی عمر ہے تے جوانی دی عمر دے وچ کام وکار پربل ہوندا ہے
سن بیگم من پاوتے ہوئے فرق مثال بکھے سب کوئی
سن کے بیگما بڑیاں خوش ہوئیاں انہاں دی تے من پاؤندی او اگے ہی چاہندیاں سی انہاں دی من پاؤندی ہوگی کہ بادشاہ نے سانو آپ ہی آگیا دے دتی ہے
بھائی پور جے ہوئے ڈیرا ہم کر ہے درشن گر کیرا
کل سویرے جتھے ڈیرا ہوئے گا اوتھے جا کے اسی گرو صاحب دے درشن کرانگیاں
اصلت کر ایمنی صاحب بتائے جت بیگم کے ات کھٹکائے
صلاح کر کے نہ رات بتیت کیتی بیگما دا چت بڑا کھٹک رہا ہے گرو ہرگوبند صاحب نو دیکھن واسطے ملن واسطے
بھئی پر بات کوچ کر ڈیرا جائے بپاسا کو جلیرا
ویلے کوچ کر کے ڈیرا کیتا بیاس دریا دا سندر نرمل جل ویکھیا بیاس دے کنڈے اترے ہن
پار ارار سیور کو کالا جے کہ تمبو لگے بسالا
بیاس دریا دے کنڈے تے ڈیرا کیتا تمبو پا لے دور دور تک فوجاں اتریاں ہوئیاں نے
گج باجی ہر نر سمجھائے ایک سبین بسرام تو پائے
گھوڑے ہاتھی سب پاسے لا دیتے نے سارے نر سمجھائے اکٹھے ہو کے اتر گئے نے جویں اے بیگما اکٹھیاں ہو کے چھویں پادشاہ نو پرکھن آ رہی نے ست گرا چت بکاری کرنا چاہدیا سے گردیو دے درشن کر کے انہوں دے منع چو بھی بکار جاندے رہے بکار ہی نبرت ہو گئے ست گرا ددار ہی ایسے نے درشن ہی ایسے نے ایسے میری پیری دے مال گرو ہر گوبند صاحب دی پاون کتھا آپ جی اگلے پرسنگا چ سربن کرو گے ایک بار پھر سربت سنگتا نو بندی چھوڑ دیوس دہاڑے دیا لکھ لکھ بدائیاں ستگر بندی چھوڑ ہے ستگر بندی چھوڑ ہے ستگر بندی چھوڑ ہے ستگر بندی چھوڑ ہے بندھن مکت کرے او ڈینا 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 واہِ گرو واہِ گرو واہِ گرو واہِ گرو
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 ہے اچت ہے پار برہم
ابناسی اگناس
پورن ہے سرب میں
دکھ پنجن گن ساس
ہے سنگی ہے نرنکار
ہے نرگن سب ٹیک
ہے گوبند ہے گن ندان
یا کے سدا بیک
پرم پر ہر ہرے
ہے بھی
سنت ہے سدا سنگ
نیدارا دار
ٹھاکر ہوں داسرو
میں نرگن گن نہیں کوئے
نانک دیجا نام دان
رکھو ہی ہے پروئے
آئے پرب شرناگتی
کرپا نبھ دیال
ایک اکھر ہر من بست
نانک ہوت نیال
گرو نام جہاز ہے
جرے سوترے پار
جو شردا کر سیو دے
گر پارے اتارن آر